ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਾਸਤਰਾਂ ਦੇ ਮਦਈ ਸਨ, ਉਪਾਸ਼ਕ ਸਨ, ਉੱਥੇ ਅੰਤਰ ਆਤਮੇ ਜੋਤ ਦੇ ਪਰਮ ਪ੍ਰਕਾਸ਼ ਵਿੱਚ, ਪਰਮ ਪ੍ਰੇਮ ਵਿੱਚ, ਪਰਮ ਲਗਾਓ ਵਿੱਚ ਵੀ ਉਤਨੇ ਹੀ ਪ੍ਰਵੀਣ ਸਨ ਜਿਵੇਂ ਆਪਣੇ ਪੂਰਵਜ ਪਹਿਲੇ ਨਾਨਕ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਅੱਠ ਸਰੂਪ ਆਪਣੇ ਪਰਮ ਪਿਤਾ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਜੀ ਤਰ੍ਹਾਂ ਘੱਟ ਘੱਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਲੱਗੀਆਂ ਵਾਲਿਆਂ ਨੂੰ ਵੀ ਜਾਣਦੇ ਸਨ, ਉਹਨਾਂ ਦੀਆਂ ਇਸ਼ਾਵਾਂ ਦੀ ਪੂਰਤੀ ਵੀ ਕਰਦੇ ਸਨ ਤੇ ਜਿਨ੍ਹਾਂ ਦੇ ਅੰਦਰ ਖੋਟ, ਕੋਈ ਪਾਪ, ਕੋਈ ਬਰਿਆਈ ਹੈ ਉਸ ਨੂੰ ਅੰਮ੍ਰਿਤਮਈ ਸ਼ਬਦ ਨਾਲ, ਪ੍ਰੇਰਨਾ ਨਾਲ, ਆਪਣੀ ਨਦਰੇ ਨਦਰ ਨਿਆ ਦ੍ਰਿਸ਼ਟੀ ਨਾਲ ਵੀ ਦੂਰ ਕਰਦੇ ਸਨ। ਐਸਾ ਹੀ ਪ੍ਰਸੰਗ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਨਾਲ ਲੱਗਦੇ, ਇੱਕ ਰਿਆਸਤ ਦੇ ਵਿੱਚ ਗੁਰੂ ਚਰਨਾਂ ਦੀ ਭੌਰਾ ਇੱਕ ਨਾਮ ਰਸ ਵਿੱਚ ਰਤੀ ਹੋਈ ਅੰਤਰਾਤਮਾ ਹੈ ਜਿਸ ਦੇ ਅੰਦਰ ਵਿਛੋੜੇ ਦੀ ਚਿਣਗ ਲੱਗੀ ਹੋਈ ਹੈ ਔਰ ਬੇਬਲਤਾ ਨਾਲ ਉਡੀਕ ਰਹੀ ਹੈ, ਪਰ ਉਸਦੇ ਆਸੇ ਪਾਸੇ ਦੂਜੀਆਂ ਰਿਆਸਤਾਂ, ਦੂਜੀਆਂ ਕਿਉਂ, ਇਹਦੀ ਆਪਣੀ ਰਿਆਸਤ ਦਾ ਮਾਲਕ ਵੀ ਗੁਰੂ ਸਾਹਿਬ ਨੂੰ ਸ਼ੱਕੀ ਨਜ਼ਰ ਨਾਲ ਦੇਖਦਾ ਅਤੇ ਭੈ ਖਾਂਦਾ, ਦੂਰੀ ਰੱਖਣ ਦਾ ਯਤਨ ਕਰਦਾ। ਐਸੀ ਅਵਸਥਾ ਦੇ ਵਿੱਚ ਘਿਰੀ ਹੋਈ ਇਹ ਜੀਵ ਆਤਮਾ ਕਿਵੇਂ ਆਤਮ ਰਸ, ਆਨੰਦ ਰਸ, ਗੁਰੂ ਦੇ ਚਰਨਾਂ ਨਾਲ ਸ਼ੋਹ ਰਸ ਕਿਵੇਂ ਪ੍ਰਾਪਤ ਕਰਦੀ ਹੈ, ਇਸ ਸਾਖੀ ਰਾਹੀਂ ਅਸੀਂ ਸਰਵਣ ਕਰਾਂਗੇ। ਇਸ ਸਾਖੀ ਨੂੰ ਬੜੇ ਹੀ ਭਾਵਪੂਰਤ ਸ਼ਬਦਾਂ ਵਿੱਚ, ਭਾਵਨਾ ਵਿੱਚ ਪਰੋ ਕੇ ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ ਪ੍ਰਸਤੁਤ ਕਰ ਰਹੇ ਹਨ। ਆਪ ਜੀ ਸਰਵਣ ਕਰੋ, ਇੱਕ ਵਾਰੀ ਪਿਆਰ ਨਾਲ ਬੋਲੋ, ਸਤਨਾਮ ਸ੍ਰੀ ਵਾਹਿਗੁਰੂ। ਬਹੁਤ ਅਸਚਰਜ ਹੈ ਦੇਹ ਦੇ ਅੰਦਰ ਦਿਲ, ਫਿਰ ਦਿਲ ਦੇ ਅੰਦਰ ਕੋਈ ਡਾਢਾ ਡੂੰਘਾ ਥਾਂ ਜਿੱਥੇ ਸਿਦਕ ਦਾ ਕਿਣਕਾ ਲੁਕਾ ਕੇ ਰੱਖਿਆ, ਕਿਹੜੀ ਪਰਦੇ ਦਰ ਪਰਦੇ ਸਾਂਭਿਆ ਤਾਂ ਕਿ ਕਹਿਰੀਆਂ ਦੀਆਂ ਅੱਖਾਂ ਦੀ ਟੂਣ ਤੋਂ ਬਚਾਇਆ ਜਾ ਸਕੇ, ਛੁਪਾਇਆ ਜਾ ਸਕੇ। ਪਰ ਹਾਏ ਰੱਬਾ, ਇਹਨਾਂ ਦੂਤੀਆਂ ਦੀਆਂ, ਇਹਨਾਂ ਵੈਰੀਆਂ ਦੀਆਂ ਅੱਖਾਂ ਵਿੱਚ ਪਤਾ ਨਹੀਂ ਕੀ ਨਸਤਰਾਂ ਨੇ, ਕਿੱਥੋਂ ਤੱਕ ਬੁਰੀਆਂ ਨੇ, ਕਿਵੇਂ ਇਸ ਅਮੋਲਕ ਕਿਣਕੀ ਨੂੰ ਇਹਨਾਂ ਨਜ਼ਰ ਪਾਟੀਆਂ ਨੇ ਝਾਕ ਲਿਆ। ਫਿਰ ਹੋਰ ਆਸ਼ਚਰਜ ਹੈ ਕਿ ਉੱਥੋਂ ਇਸ ਨੂੰ ਧੱਕ ਦੇਣ ਲਈ ਸੁਰੰਗਾਂ ਵੀ ਲਾ ਲਈਆਂ, ਸੁਰੰਗਾਂ ਹੀ ਨਹੀਂ ਲਾ ਲਈਆਂ, ਤੂਮਤਾਂ ਦੇ ਤੋਪਖਾਨੇ ਵੀ ਬੀੜ ਦਿੱਤੇ ਨੇ। ਕੈਸੀ ਚਾਂਦਮਾਰੀ ਹੋ ਰਹੀ ਹੈ, ਹਾਏ ਕੀ ਇਹ ਮੇਰਾ ਦਿਲ ਦੀਪਕ ਬੁਝ ਜਾਵੇਗਾ, ਕੀ ਮੇਰਾ ਮਨ ਜੋ ਇਸ ਕਿਣਕੀ ਨੇ ਨੂਰੀ ਕਰ ਦਿੱਤਾ ਸੀ ਹੁਣ ਇਕੱਲ ਵਾਲੇ ਹਨੇਰੇ ਨਾਲ ਭਰਿਆ ਜਾਵੇਗਾ। ਹਾਏ ਮੇਰੀ ਕਿਸਮਤ, ਮੇਰੇ ਇਸ ਕਿਣਕੀ ਦੇ ਅਣਡਿੱਠੇ ਪਰ ਡਾਢੇ ਮਿੱਠੇ ਦਾਤੇ ਮੇਰੇ ਹਾਲ ਤੇ ਤਰਸ ਕਰ, ਔਰ ਇਹਨਾਂ ਦੋਤੀ ਦੁਸ਼ਮਣਾਂ ਤੋਂ ਮੈਨੂੰ ਬਚਾ ਲੈ। ਬੜੀ ਇੰਤਹਾ ਤੋਂ ਜੋਦੜੀ ਹੈ, ਬੇਨਤੀ ਹੈ, ਜੇ ਮੇਰਾ ਇਹ ਕਿਣਕਾ ਗਵਾਚ ਗਿਆ ਤਾਂ ਪਾਤਸ਼ਾਹ ਮੈਂ ਤਾਂ ਜਿਉਂਦੀ ਮਰ ਜਾਵਾਂਗੀ। ਇਹ ਸਾਈਂ ਹੱਥ ਦੇ ਕੇ ਰੱਖ ਲੈ, ਬੜੀ ਅਸਰਜਤ ਹੈ। ਮੇਰੇ ਅੰਦਰ ਪੱਕਾ ਨਿਸ਼ਚਾ ਸੀ ਕਿ ਇਹ ਸਿਰਕ ਦਾ ਕਿਣਕਾ ਮੇਰੇ ਅੰਦਰ ਦੁਸ਼ਮਣਾਂ ਦੀ ਮਾਰ ਤੋਂ ਪਰੇ ਹੈ, ਪਰ ਮੇਰੇ ਕੰਨਾਂ ਥਾਣੀ ਮੇਰੇ ਮਨ ਤੇ ਮੇਰੇ ਮਨ ਵਿੱਚੋਂ ਹੇਠਲੀਆਂ ਡੂੰਘਾਈਆਂ ਵਿੱਚ ਮਿੱਠੀ ਮਿੱਠੀ ਦਰਦ ਭਰੀ ਤੇ ਪਿਆਰ ਭਰੀ ਸੁਰ ਨਾਲ ਨਿੰਦਿਆ ਦਾ ਬਾਣ ਵੈਰੀਆਂ ਨੇ ਪਚਾਹ ਹੀ ਕੱਤਿਆ। ਬਦਕੋਈ ਤੇ ਚੁਗਲੀ ਦੇ ਗੋਲੇ ਕਿਸੇ ਰਸ ਭਰੇ ਤੇ ਮੇਰੇ ਲਾਭ ਦੀ ਚਾਸ ਵਾਲੇ ਤਰੀਕੇ ਨਾਲ ਮੇਰੇ ਅੰਦਰ ਪਹੁੰਚਾਏ। ਹਾਂ, ਕਸ਼ਟ ਮੇਰੇ ਅੰਦਰ ਧੂਆਂ ਧਾਰ ਹੈ, ਕਸ਼ਟ ਗੁਬਾਰ ਹੈ, ਪੀੜ ਹੈ, ਇਹੀ ਕਸ਼ਟ ਹੈ। ਪਤਾ ਨਹੀਂ ਕਿ ਉਹ ਕਿਣਕਾ ਹੈ ਕਿ ਕਿਤੇ ਆਪਣੇ ਟਿਕਾਣੇ ਤੋਂ ਉੱਡ ਗਿਆ। ਅੰਦਰ ਝਾਤੀ ਮਾਰਦੀ ਹਾਂ ਪਰ ਦਿਸਦਾ ਕੁਝ ਨਹੀਂ। ਹਾਂ, ਰੌਲਾ ਬਹੁਤ ਹੈ, ਘਮਸਾਨ ਬਹੁਤ ਹੈ, ਦੁਬਧਾ ਦਾ, ਦਵੈਸ਼ ਦਾ, ਹਾਂ ਜਾਂ ਨਾ ਦਾ, ਸਿਦਕ ਦਾ ਔਰ ਬੇਸਿਦਕੀ ਦਾ। ਇਹ 40 ਕੁ ਬਰਸ ਦੀ ਅਵਸਥਾ ਦੀ ਸੁਡੌਲ, ਸੁੰਦਰ, ਗੰਭੀਰ, ਖਿੜੇ ਮੱਥੇ, ਵਿਚਾਰਵਾਨ ਰੇਖਾ ਵਾਲੀ ਇਸਤਰੀ ਇੱਕ ਫੁੱਲਾਂ ਦੀ ਵਾੜੀ ਵਿੱਚ ਚੰਦਨ ਦੀ ਚੌਂਕੀ ਪਰ ਬੈਠੀ ਆਪਣੇ ਆਪ ਨੂੰ ਕੁਝ ਇਸ ਤਰ੍ਹਾਂ ਦੀਆਂ ਵਿਚਾਰਾਂ ਨਾਲ ਘਿਰੀ ਬੈਠੀ ਵੇਖਦੀ ਹੈ। ਕਦੇ ਮੱਥੇ ਤੇ ਚੂੰਡੀਆਂ ਭਰਦੀ, ਕਦੇ ਉਫ ਉਫ ਇਸ ਤਰ੍ਹਾਂ ਹਾਵੇ ਲੈਂਦੀ ਹੈ, ਕਦੇ ਉੱਪਰ ਕਦੇ ਹੇਠਾਂ ਤੱਕਦੀ ਹੈ, ਕੋਈ ਅਚਵੀ ਜੀ ਹੈ। ਚੁੱਪ ਕਰਦੀ, ਕੁਛ ਸੋਚਦੀ ਹੈ ਤੇ ਫਿਰ ਆਖਦੀ ਹੈ, ਹਾਂ ਜ਼ਾਲਮ ਸੱਜਣੋ, ਉਹ ਕੁਟਲ ਵੈਰੀਓ, ਤੁਸੀਂ ਮੇਰੇ ਸਰੀਰ ਦੇ ਹਿਤੈਸ਼ੀ ਹੋ ਪਰ ਮੇਰੀ ਜਿੰਦ ਦੇ ਵੈਰੀ ਬਣੇ ਹੋਏ ਹੋ। ਤੁਸੀਂ ਸੱਜਣ ਨਹੀਂ ਹੋ, ਜਿਸ ਤਰ੍ਹਾਂ ਸਰੀਰ ਸੁਖਾਂ ਸਮੇਤ ਜਿੰਦ ਤੋਂ ਬਿਨਾਂ ਬੂਦਾਰ ਮੁਰਦਿਹਾਨ ਹੈ ਨਾ, ਇਸ ਤਰ੍ਹਾਂ ਸਿਦਕ ਦੇ ਕਿਣਕੇ ਬਿਨਾਂ ਜਿੰਦ ਇੱਕ ਮੁਰਦਾ ਰੌਂ ਤੇ ਮੁਰਦਾ ਕਲਾਬਾਜੀ ਦੀ ਖੇਡ ਹੈ। ਤੁਸੀਂ ਮੇਰੇ ਸੱਜਣ ਨਹੀਂ ਜੇ ਜੋ ਜਿੰਦ ਦੀ ਜਿੰਦ ਨੂੰ ਤੋੜਦੇ ਹੋ। ਤੁਹਾਡੇ ਪਿਆਰ ਭਰੇ ਵਾਕ ਜ਼ਹਿਰਦਾਰ ਹਨ, ਤੁਹਾਡਾ ਦਰਦ ਪੀੜ ਹਰਨਾ ਦਰਦ ਨਹੀਂ ਹੈ, ਇਹ ਤੇ ਪੀੜ ਭਰਨਾ ਦਰਦ ਹੈ। ਤੁਸੀਂ ਦਰਦ ਵੰਡਣ ਵਾਲੇ ਦਰਦੀ ਨਹੀਂ ਪਰ ਦਰਦਾਂ ਲਾਉਣ ਵਾਲੇ ਬੇਦਰਦੀ ਜ਼ਰੂਰ ਹੋ। ਮੈਂ ਤੁਹਾਡੇ ਪਿਆਰ ਦੇ ਟਪਲੇ ਹੇਠ ਆਪਣੇ ਕੋਟਾਂ ਸਫੀਲਾਂ ਦੇ ਅੰਦਰਲੇ ਲੁਕਾਏ ਖਜ਼ਾਨੇ ਖਬਰੇ ਕਦੋਂ ਲੁਟਾ ਬੈਠੀ ਹਾਂ। ਹੇ ਮੈਂ, ਹੇ ਮੇਰੇ ਮਨ, ਇਹ ਰਾਜ ਤੇ ਸਰਦਾਰੀ ਪ੍ਰਾਹੁਣੀ ਹੈ, ਕਿਤਨੇ ਸ਼ਤਰਧਾਰੀ ਹੋਏ ਤੇ ਇਸ ਗਰਦੋ ਗੁਬਾਰ ਵਿੱਚ ਮਿਲ ਗਏ। ਜੇ ਸਾਰੇ ਛਤਰਪਤੀਆਂ ਦੇ ਸੀਸ ਜੋ ਅੱਜ ਤੱਕ ਧਰਤੀ ਦੇ ਹੁਕਮ ਕਰ ਗਏ ਹਨ ਇਕੱਠੇ ਕੀਤੇ ਜਾਣ ਤਾਂ ਖਬਰੇ ਧਰਤੀ ਪਰ ਇੱਕ ਵੱਡਾ ਫਰਸ਼ ਵਿਛਾ ਕੇ ਵੀ ਵਧੇ ਰਹਿਣ, ਅੰਬਰ ਲੱਗ ਜਾਣ, ਢੇਰਾਂ ਦੇ ਢੇਰ ਇਕੱਠੇ ਕਰ ਦਈਏ, ਕਿੱਥੇ ਨੇ ਅੱਜ ਉਹਨਾਂ ਦੇ ਹੁਕਮ। ਫਿਰ ਤੂੰ ਕਿਸ ਗਿਣਤੀ ਵਿੱਚ ਹੈ? ਜੇ ਤੇਰੀ ਰਿਆਸਤ ਚਲੀ ਗਈ ਤਾਂ ਕੀ ਚਲਾ ਗਿਆ? ਜੇ ਤੂੰ ਭਿਖਾਰਨ ਹੋ ਗਈ ਤਾਂ ਕੀ ਘਟ ਗਿਆ? ਜਿਉਂਦੇ ਸਰੀਰ ਦੇ ਅੰਦਰ ਸਿਦਕ ਤੋਂ ਖਾਲੀ ਮੁਰਦਾ ਦਿਲ ਲੈ ਕੇ ਅੱਠ ਪੈਰ ਅੰਦਰਲੇ ਮਸਾਣਾ ਨੂੰ ਸਿਉਣਾ ਕੀ ਰਾਜ ਕਹਿੰਦੇ ਨੇ? ਇਹ ਰਾਜ ਤੇ ਅਗਨੀ ਦੀ ਸੇਜ ਹੈ, ਜੇ ਟਿਕਾਓ ਨਹੀਂ ਹੈ ਪ੍ਰੇਮ ਨਹੀਂ ਹੈ। ਹਾਂ, ਜੇ ਜਿਉਂਦੇ ਸਰੀਰ ਦੇ ਅੰਦਰ ਜ਼ਿੰਦਗੀ ਵਾਲਾ ਦਿਲ ਲੈ ਕੇ ਫੂੜੀ ਤੇ ਬੈਠਣਾ ਪੈ ਜਾਵੇ ਤਾਂ ਸਵਰਗ ਰਾਜ ਤੋਂ ਕੀ ਕੁ ਘੱਟ ਹੈ? ਜੇ ਦਿਲ ਸ਼ਹਿਨਸ਼ਾਹ ਹੈ ਤਾਂ ਸ਼ਹਿਨਸ਼ਾਹੀ ਹੈ, ਜੇ ਦਿਲ ਕੀਰ ਹੈ ਤਾਂ ਸਰੀਰ ਦੀ ਸ਼ਹਿਨਸ਼ਾਹੀ ਮੁਕਾਲਕ ਦੀ ਸ਼ਾਹੀ ਹੈ। ਹੈ ਪਿਆਰੇ ਸਿਦਕ ਚੰਦ, ਵਾਗਾਂ ਵਾਂਗ ਮੁਹਾਰਾਂ ਵਾਂਗ ਇਹ ਜਿੱਧਰ ਮਰਜ਼ੀ ਮੋੜ ਲੈ। ਆ ਮੇਰੇ ਰਿਧੇ ਮੰਡਲ ਵਿੱਚ ਕਿਤੇ ਆਪਣੀਆਂ ਲਸ਼ਾਂ ਸਾਢ ਹਾਂ, ਕੱਲ ਕਿਰਨਾਂ ਤੇ ਮਾਰ ਲਿਸ਼ਕਾਂ, ਮੈਂ ਬੜੀ ਬੇਬਲ ਹਾਂ, ਮੇਰਾ ਸਿਦਕ ਡੋਲ ਰਿਹਾ ਹੈ। ਮੇਰੀ ਅਵਸਥਾ ਇਸ ਤਰ੍ਹਾਂ ਬਣੀ ਹੈ, ਸਾਂਝ ਪਈ ਦਹਿ ਦਿਸ ਅੰਧਿਆਰਾ, ਅੰਧ ਧੁੰਦ ਚੌਫੇਰ ਪਈ, ਸਹਿਮ ਖਾਏ ਜਿਉੜਾ ਹੈ ਤੜਫੇ, ਹਾਂ ਇਹ ਕੱਲ ਹੈ ਖਾਏ ਰਹੀ, ਚੜ੍ਹੇ ਚੰਦ ਸਿਦਕ ਦੇ ਸੋਹਣੇ, ਕਰ ਅਨੇਰ ਨੂੰ ਸ਼ਈ ਮਈ, ਕਰ ਰੁਸ਼ਨਾਈ ਮਿੱਠੀ ਪਿਆਰੀ, ਖੁੰਜੀ ਨੂੰ ਰਾਹ ਪਾਏ ਦਈ, ਕਰ ਕਿਰਪਾ ਮੈਂ ਜੋ ਭਟਕ ਰਹੀ ਹਾਂ ਇਹਨੂੰ ਸਿੱਧੇ ਰਸਤੇ ਤੇ ਸਮਾਰਗ ਤੇ ਪਾ। ਹੇ ਮੇਰੇ ਸਿਦਕ, ਮੇਰੇ ਅੰਦਰਲੇ ਗੁਬਾਰ ਨੂੰ ਤੂੰ ਹੀ ਦੂਰ ਕਰ ਸਕਦਾ। ਮੇਰੇ ਸਿਦਕ ਤੂੰ ਕਾਇਮ ਰਹੀਂ, ਕੋਈ ਹੋਰ ਉਪਰਾਲਾ ਮੇਰੇ ਸੰਸੇ ਭਰਮ ਤੇ ਸ਼ੱਕ ਦੀ ਕੁਹੀੜ ਨੂੰ ਦੂਰ ਨਹੀਂ ਕਰ ਸਕਦਾ। ਬਸ ਇੱਕੋ ਉਪਰਾਲਾ ਕਿ ਮੇਰੇ ਸਿਦਕ ਤੂੰ ਕਾਇਮ ਦਾਇਮ ਰਹੇ। ਹੇ ਸਵਰਗਾਂ ਦੇ ਵਾਸੀ, ਹੇ ਬੈਕੁੰਠ ਦੇ ਚਾਨਣੇ, ਹੇ ਸੱਚਖੰਡ ਦੇ ਪ੍ਰਕਾਸ਼, ਮੈਂ ਇਸ ਭਟਕਣਾ ਵਿੱਚ ਤੇਰੇ ਲੜ ਬਿਨਾਂ ਕਿਹੜੀ ਟੀਕ ਫੜਾਂ। ਤੂੰ ਹੋ ਆ ਲੜ ਫੜਾ ਤੇ ਪਾਰ ਕਰ, ਮੇਰੇ ਜਿੱਲਣ ਫਾਥੇ ਪੈਰ ਤੂੰ ਹੀ ਕੱਢੇਗਾ। ਇੱਕ ਪੁੱਟ ਦੀਆਂ ਦੂਜਾ ਹੋਰ ਖੁੱਭ ਜਾਂਦਾ, ਸ਼ਾਇਦ ਇਹ ਸਿਰੋਂ ਦੁਬਦਾ ਕਹਿੰਦੇ ਨੇ। ਹੇ ਸਿਦਕ, ਜਦ ਤੂੰ ਚਮਕਦਾ ਸੈਂ ਮੈਂ ਤੇਰੇ ਰਸ ਵਿੱਚ ਸਾਂ, ਮੈਂ ਬਿਨ ਤੇਰੇ ਅੰਦਰ ਘਬਰਾ ਹੈ। ਜਦ ਤੂੰ ਚਮਕਦਾ ਸੈਂ ਮੈਂ ਤੇਰੇ ਰਸ ਵਿੱਚ ਸਾਂ, ਤੈਂ ਬਿਨ ਮੇਰੇ ਅੰਦਰ ਘਬਰਾਉ ਹੈ। ਮੈਨੂੰ ਹਨੇਰੇ ਪੱਖ ਦੀ ਚੰਦ ਤੋਂ ਵਿਛੜੀ ਕਮੁਦਨੀ ਵਾਂਗ ਤੇਰੇ ਦਰਸ਼ਨਾਂ ਦੀ ਥੁੜਕ ਮਿਲਾ ਰਹੀ ਹੈ। ਹੇ ਸਿਦਕ ਦੀ ਚੰਦਾ, ਜੇ ਆਪ ਲੁਕਿਆ ਤਾਂ ਆਪਣੀ ਆਸ ਤੇ ਆਸ ਦੀ ਟੇਕ ਨਾ ਖੋਵੀ। ਤੇਰੀ ਆਸ ਦੀ ਟੇਕ ਦੇ ਆਸਰੇ ਹਨੇਰੇ ਦਾ ਇਹ ਵਕਤ ਲੰਘ ਜਾਏਗਾ। ਹੈ ਆ ਕੀ ਧੁਨ ਹੈ, ਥੋੜਾ ਜਿਹਾ ਹੋਰ ਕੰਨਾਂ ਨੂੰ ਸੁਚੇਤ ਕੀਤਾ। ਕੈਸੀ ਪਿਆਰੀ ਧੁਨ ਹੈ, ਇੱਧਰ ਸ਼ੰਝ ਛਾ ਰਹੀ ਹੈ, ਥੋੜਾ ਥੋੜਾ ਅੰਧਕਾਰ ਪੈ ਰਿਹਾ, ਸੂਰਜ ਪੱਛੋਂ ਵੱਲ ਚਲੇ ਗਿਆ, ਪਰ ਤਾਰੇ ਚੰਦ ਅਜੇ ਚੜ੍ਹੇ ਨਹੀਂ। ਬੱਦਲਵਾਈ ਜੀ ਹੈ, ਮੇਰੇ ਅੰਦਰ ਵੀ ਇੱਕ ਸਾਂਝੀ ਪੈ ਗਈ, ਸ਼ਾਮਾਂ ਆ ਗਈਆਂ। ਵਾਹ ਵਾਹ, ਕਿਆ ਨਿੰਦਿਆ, ਕੈਸੀ ਚੁਗਲੀ, ਕੈਸੀ ਬਦਕੋਈ, ਪਰ ਹੈਨ ਬੜੀਆਂ ਜ਼ੋਰਾਵਰ, ਮੇਰਾ ਵਸਦਾ ਘਰ ਉਜਾੜਿਆ ਇਹਨਾਂ ਨੇ। ਚੜ੍ਹਵੇ ਚੰਦਾ, ਤੂੰ ਕਰ ਰੁਸ਼ਨਾਈ, ਰੌਸ਼ਨ ਕਰ ਆਪਣੇ ਆਪ ਨੂੰ ਤੇ ਮੈਨੂੰ ਵੀ। ਜੇ ਭਲਾ ਤੂੰ ਰਾਜ ਦਾ ਪਿਆਰ ਛੱਡੇ ਤਾਂ ਸਿਦਕ ਦਾ ਚੰਦ ਕਿਉਂ ਨਾ ਬੱਦਲਾਂ ਹੇਠ ਆਵੇ। ਆਪਣੇ ਮਨ ਨੂੰ ਸਮਝਾਉਂਦੀ, ਆਪਣੇ ਡੋਲੇ ਹੋਏ ਸਿਦਕ ਨੂੰ ਫੜਨ ਦੀ ਕੋਸ਼ਿਸ਼ ਕਰਦੀ। ਇਹ ਰਾਜ ਭਾਗ ਦੇ ਖੁੱਸ ਜਾਣ ਦੇ ਡਰਾਵੇ ਇਸ ਸਿਦਕ ਅੱਗੇ ਘਟਾ ਛਾਉਂਦੇ ਹਨ। ਫਿਰ ਕੰਨ ਲਾਉਂਦੀ, ਹੈ ਕੈਸਾ ਪਿਆਰਾ ਦਰਬਾਰੀ ਕਾਨੜੇ ਦਾ ਲਾਪ ਹੈ। ਵਾਹ, ਠੰਡ ਪੈਂਦੀ ਹੈ, ਸੁੱਖ ਆਉਂਦਾ। ਮੇਰੇ ਮਨਾਂ ਜਰਾ ਸੁਣ, ਕੰਨ ਲਾ ਕੇ ਵਾਕ ਸੁਣ। ਜੋ ਰਾਜ ਦੇ ਤਾਂ ਕੌਣ ਬੜਾਈ, ਜੋ ਭੀਖ ਮੰਗਾਵੈ ਤਾਂ ਕਿਆ ਘਟ ਜਾਈ। ਤੂੰ ਹਰ ਭਜ ਮਨ ਮੇਰੇ ਪਦ ਨਿਰਮਾਨ, ਬਾਹੁਰ ਨਾ ਹੋਏ ਤੇਰਾ ਆਵਣ ਜਾਂ ਰਹਾਓ। सब ते उपाई परम पुलाई जिस तो देव तिस है बुझाई। और राणी उठी आवाज दी सेध पर तुरी वाड़ी दे दूजे सिरे एक बिरध माई निमगन बैठी गाँव रही सी। राणी ने पछाणिया ते पुब मार के उहदे चरणा विच टह पई, पैरां च इंज डिगी जिवें मिट्टी दी ढेरी होवे। हे सिदक राओ दी हरावल प्यारी, मेरे उजड़ दे खलवाड़े नूं रख लै, मेरे कन्नां विच पुठियां गल्लां कह कह के मेरे निर्मल हृदय गगना विच पता नहीं शंके दे कितने कटां बदल चढ़ा दिते ने, गड़क रहे ने। हे वेले सिर आ गई आकाश दी देवा राणी, मेरे ते मेहर कर, कृपा कर, मैनू रख लै, अपनी गोद विच समा लै मैनू। अर्ध सुध विच है बिरध माई ने अखां खोल के सिर चुक के छाती नाल लाया, कंड ते हाथ फेरिया। हाथ की सी? जादू सी। एकदम राणी दा दिल संसे ते वहम विचों निकलिया और सिदक दी हीरा कणी ने लिशकारा मारिया, सुरत दे मंडल विच चानना हो गया, ठंड पै गई, रस आ गया, राणी दा सारा शरीर सुख रूप हो गया, लूआ थाने सुख दी झरनाहट छिड़ निकली और इसे अवस्था विच मगन हो गई। प्यारी गलवकड़ी विच मस्त है पर मस्ती विच निगी जी ठंड है। बड़ी कमाल दी गल, ठंड भी है पर निगी है, चुभ भी नहीं है। सुख ते रस भिन्नी मिठास विच गर्क हो गई, अंग नहीं हिलदे, अडोल पई है, इस रस दाती गोद विच रस लीन हो रही है। इस रंग विच समा लंघ गया, तारे लिशक पे चंद चढ़ाया, मिठी मिठी चांदनी दी चादर विछी, अखां नूं बड़ी नरोई लगदी है। भावें ठंड है और करड़ी ठंड है पर शरद चांदनी दा रस बलदी भाव विचों ठरे दिल नूं होर ठंड पा रहा। शरीर चंद दी शरद चांदनी विच सुखी है, मन अंदर चढ़े प्रेम भरे सिदक दे चंद दी शीतल चांदनी विच सुखी है। बिरध माई ने हुण ठंड वधेरे देख के राणी नूं उठाया, उठी पर अखां बंद हन, चेहरे पर एक लाली है जो तकण वाले नूं पवित्रता ते शीतलता बख्शदी है। एक मस्ती है जो दसदी है कि राणी किसी अकह सुख विच गर्क है। बिरध माई टुरी पर राणी दा सिर माई दी छाती दे आसरे पिया, माई समझ रही है इस करके अपनी गलवकड़ी विच लई सिर छाती नाल लाई, थोड़ा आसरा देंदी बाग दे विच दी लई महल अंदर पिछले रस्तों पहुंच गई और अंतपुर दे कमरे विच जा वड़ी। शमादान विच मोमबत्तियां लट लट बल रही हैं, दो टहलना रस्ता तक रही सन। जदों जाके माई ने राणी नूं मसनत ते बिठाया ते तकिए दी टेक दिती तां मगन पई राणी उसे मगनता विच ही पई रही। माई ने हुण गोली दे हथ टिक्का जी नूं सदवा घल्लिया जो सांझ दे अत उदास सन और बार बार प्यारी माता जी नूं बाग विच रोंदी बैठी तक के चुप चाप मुड़ आउंदे सन कि बुलाया मता माता जी नूं खेद पहुंचे। गुलाब वर्गे सोहणे खिड़वें पर सहमे हुए चेहरे ने जद माता नूं नैण मुंदे डिठा तां कुछ घबराया। माई जी वल तकिया, उस सुखदाती सियाणी ने प्यार दे के कहा, लाल जी फिक्र ना करो, माता जी राजी हन। घड़ियाली अपने काम ते सुरजीत रहिंदे हन, सुचेत भी रहिंदे हन। घड़ियां वजाई गए ते रात नूं कटाई गए। जदों अद्धी रात लंघ गई तदों राणी ने अख खोली, एक ठंडा साह लिया और आख्या, कमल नैन अंजन श्याम चंद्र बदन चित चार, मूसन मगन मरम स्यों खंड खंड कर हार। अगमी आवाज विच ई सुन के माई बोली, पित का चित अनूप मर्म ना जानी है, गाहक गुणी अपार सो तत् पछानी है, चित है चित समाए ता होवै रंग कणा, हर हां चंचल चोरे मार ता पावे सच तना। ई सुन के राणी ने सिर नवाया ते अपने आप नो तकिए पर देख के सुचेत होई, उठी हेठा अदब नाल हो बैठी। फिर लाल जी का निम्मो झान चेहरा तक के कोल सद्या, गल ला के प्यार दिता और आख्या, हे तात माता अज मर चली सी, पर इस जीवन आधार माई ने परिवारों मोड़ लियांदी है। यह सुन के लाल जी दी अखां विच हंजू आ गए, पर बोल कुछ नहीं सके ते सिर मां दी छाती ते सुट के कुछ चुप ते मगन जय हो गए। थोड़ी देर इस तरह लंघ जाने पर बिरद माई ने प्यार दे के आख्या, सु रात बहुत हो गई है, हुण आराम करो। राणी जम्मण वाली मां ने असगा संसार विच बिन चप्पे बिन दीवे छड़ दिता सी, पर हे सिख्या देण वाली मां, तू उस असगाह समुद्र विचों तार लिया है। अम्मा अज मैं मरन चली सा, मैं रोई, जानदी हां रोना कमजोरी हुंदा है, पर सिदक लई रोना मन दियां मैलां धोंदा है। क्यों मां, ठीक है ना, वैराग मैल नूं हरन करके चित नूं साफ करता है, इंज रोना दारू होया ना। मां बोली, जिस दे अंदर वाहिगुरु दी प्रीत एक वेरी स्वाद वाला फेरा पा जांदी है ना मेरी पुत्री, वो बचाउण वालियां दे शुमार विच आ जांदी है। पर डोलन ते राखो हो प्रभु नानक दे कर हाथ, वो डाढा हाथ दे के रख लेंदा है। राणी बोली, मैं ते डोली भुली भी, पर मेरे की वासे, मेरे सिदक दी सुंदक किसे तरह निकल गई ते संदकां तक जा पहुंचे। कुछ दिनों तो पहाड़ी राजां वल्लों डर ते दाबे आ रहे हन कि तू कलगियां वाले सतगुर दी टेक लई तो असी रियासत खो लवांगे। अज दीवान ने भी आके सतगुर जी दी बाबत उयो संसी परे वाक कहे कि जिन्हां नाल मेरा सिदक टुट जावे, और जगत नूं पावन करन लई आए दुख हरता जी दी शान विच मेरी जीव सड़े, ओ वाक कहे जिन्हां नाल ओ दाता जी मैनूं माड़े लगन। पर मां मैं की दसां, जद मैं सुन रही सी मेरे कन क्यों ना सड़ गए। माता गोलियां बांदियां सखियां अज सब मैनू निंदिया दा भार चुकाउंदियां रहियां, मेरे पास कटार से मैं निंदिया दे तीरां नाल शरणी हो गई। कायर कोलों यह ना हो आई जो पेट कटार खोभ दी ते कन्नां नूं पवित्र लैके टुर जांदी। औगण हारियां ना कोई गुण नहीं है, निकी जी सरदारड़ी यही है ना मेरे पास, फिर राज मद किड्डा वड्डा है, मैं किस गल जोगी नहीं। ਪਰ ਤੇਰੀ ਮਿਹਰ ਨੇ ਇੱਕ ਜਿਉਂਦਾ ਕਿਣਕਾ ਮੇਰੇ ਅੰਦਰ ਵਸਾਇਆ। ਉਹ ਹੀਰਾ ਕਣੀ ਵਾਂਗ ਚਮਕਦਾ ਕਿਣਕਾ ਅੱਜ ਵੈਰੀਆਂ ਨੇ ਹਨੇਰੇ ਕੱਤ ਦਿੱਤਾ ਹੈ। ਉਸ ਦੇ ਨਾ ਲੱਭਣ ਦੀ ਟੋਟ ਨੇ ਇੱਕ ਗੁਬਾਰ ਜਿਹਾ ਮੇਰੇ ਅੰਦਰ ਪੈਦਾ ਕਰ ਦਿੱਤਾ ਹੈ, ਜਿਹਦੇ ਵਿੱਚ ਮੈਂ ਰੁਲ ਰਿਹਾ ਕਿ ਮੇਰੇ ਲਈ ਸੰਸਾਰ ਕਾਲਾ ਸ਼ਾਹ ਹੋ ਗਿਆ, ਚੁਫੇਰੇ ਸੁੰਝ ਛਾ ਗਈ ਹੈ। ਮੈਂ ਡਰਾਂ ਕਿ ਹਾਏ ਮੈਂ ਇਕੱਲੀ ਹਾਂ, ਮੇਰਾ ਆਪਣਾ ਆਪ ਹੀ ਰਾਖਸ਼ ਹੋ ਕੇ ਮੈਨੂੰ ਪਿਆ ਖਾਏ। ਮੈਂ ਡੋਲੀ ਡੋਲੀ ਕੀ, ਮੈਂ ਤੇ ਰੋੜੀ ਗਈ, ਡੋਬੀ ਗਈ। ਮੈਂ ਬੜੇ ਹਮਲੇ ਮਾਰੇ, ਸੋਚਾਂ ਕਿ ਤ੍ਰਾਣ ਕਰਤਾ ਪ੍ਰੇਮ ਅਵਤਾਰ ਸ੍ਰਿਸ਼ਟੀ ਦਾ ਭਾਰ ਲਾਉਣ ਵਾਲੇ ਪਿਆਰੇ ਸਤਿਗੁਰੂ ਜੀ, ਮੇਰੇ ਨਿੱਜ ਗੁਰੂ, ਹਾਂ ਗੁਰੂਆਂ ਦੀ ਚਰਨਾਂ ਵਿੱਚ ਲੱਗੇ ਰਹਿਣ ਨਾਲ ਵੱਧ ਤੋਂ ਵੱਧ ਦੁੱਖ ਇਹੀ ਹੋ ਸਕਦਾ ਹੈ ਨਾ ਕਿ ਰਾਜ ਖੁੱਸ ਜਾਏ। ਸੋ ਇਹ ਕੀ ਗੱਲ ਹੋਈ, ਖੁੱਸਦਾ ਤੇ ਖੁੱਸ ਜਾਏ। ਜੇ ਸਿਦਕ ਹੈ, ਪ੍ਰੇਮ ਹੈ, ਟੇਕ ਹੈ, ਤਾਂ ਫਿਰ ਰਾਜ ਤੇ ਫਕੀਰੀ ਦਾ ਸੁੱਖ ਦੁੱਖ ਕੀ ਫਰਕ ਪਾਉਂਦਾ। ਮੈਂ ਸੋਚਾਂ, ਮੈਂ ਸਮਝਾਂ, ਪਰ ਕਲੇਜੇ ਦੀ ਸੁੰਝ ਤੇ ਸੱਖਣਾਪਣ ਨਾ ਹੀ ਘਟੇ। ਪਰ ਹੇ ਮੇਰੀ ਅੰਬੜੀਏ, ਤੇਰੀ ਮਿੱਠੀ ਬਾਣੀ ਤੇ ਤੇਰੇ ਪਿਆਰ ਭਰੇ ਕਲਾਵੇ ਨੇ ਮੈਨੂੰ ਧੂਹ ਕੇ ਨਰਕ ਤੋਂ ਕੱਢ ਲਿਆ। ਅੰਮਾ ਜੀ, ਮੈਂ ਕਿਉਂ ਨਿੰਦਿਆ ਸੁਣੀ? ਜੇ ਸੁਣੀ ਤਾਂ ਮੈਂ ਅਡੋਲ ਪਰਬਤ ਵਰਗੂ ਕਿਉਂ ਨਾ ਰਹੀ? ਕਿਉਂ ਨਾ ਮੈਂ ਕਿਹਾ ਕਿ ਇਹ ਸਾਰੇ ਝੱਖ ਮਾਰਦੇ ਨੇ? ਜੋ ਬੜੇ ਪ੍ਰੇਮ ਨਾਲ ਮਾਂ ਸੁਣ ਰਹੀ ਸੀ ਨਾ, ਵਿੱਚੋਂ ਬੋਲੀ, ਮੇਰੀ ਪੁੱਤਰੀ, ਬੇਟਾ ਜੀ, ਉਹ ਸਿਦਕ ਭਰੀ ਅਮੋਲਕ ਦਾਤ ਹੈ ਇਹ, ਇਸ ਦਾ ਆਉਣਾ ਕਠਨ, ਇਸ ਦਾ ਪੱਕਣਾ ਕਠਨ, ਇਸ ਦਾ ਕਾਇਮ ਰਹਿਣਾ ਕਠਨ। ਸਤਿਗੁਰਾਂ ਦਾ ਵਾਕ ਹੈ, ਸਹਿਸਾ ਇਹ ਸੰਸਾਰ ਹੈ, ਮਰ ਜੰਮੈ ਆਇਆ ਜਾਇਆ, ਇਸ ਸੰਸਾਰ ਦਾ ਇਹ ਰੂਪ ਹੈ। ਸੰਸਾਰ ਤੇ ਸੰਸਾਰ ਤੋਂ ਕੌਣ ਬਚੇ? ਸੱਚ ਜਾਣੀ, ਸੰਸਾਰ ਦਾ ਨਾ ਹੀ ਸੰਸਿਆ ਦਾ ਸੰਸਾਰ ਘਰ ਹੈ, ਜਿਨ੍ਹਾਂ ਦਾ ਕਹੋ ਨਾਨਕ ਸੰਸਾ ਭ੍ਰਮ ਚੁੱਕਾ ਪਾਇਆ ਪਦ ਨਿਰਮਾਣ। ਸਮਝੀਏ, ਅਰਥਾਤ ਸੰਸਾ ਸੰਸਾਰ ਹੈ, ਅਸੰਸਾ ਤੇ ਭਰਮ ਦਾ ਮਿਟ ਜਾਣਾ ਹੀ ਪੂਰਨ ਪਦ ਹੈ। ਸੋ ਬੀਬੀ, ਜਦ ਮਨ ਵਿੱਚੋਂ ਸੰਸੇ ਭਰਮ ਦਾ ਸੁਭਾਅ ਸਾਰਾ ਮਿਟ ਜਾਏ ਤਾਂ ਸਿਦਕ ਦੀ ਅਵਸਥਾ ਆਉਂਦੀ ਹੈ। ਜਦ ਸਿਦਕ ਪੂਰਾ ਆ ਗਿਆ ਤਦ ਤਤ ਗਿਆਨ ਆ ਗਿਆ। ਸਤਿਗੁਰਾਂ ਦਾ ਵਾਕ ਹੈ, ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਹੇ ਪੁੱਤਰੀ ਜੀਓ, ਇਹ ਜਿਹੜੀ ਸਾਡੀ ਅਕਲ ਹੈ ਨਾ, ਇਹ ਸੰਸਿਆਂ ਵਿੱਚ ਰਹਿੰਦੀ ਹੈ। ਜਦੋਂ ਸੰਸੇ ਮਿਟ ਗਏ ਤਦੋਂ ਸਿਦਕ ਆਉਂਦਾ ਹੈ, ਜਦੋਂ ਸੰਸੇ ਮਿਟ ਗਏ ਤਦੋਂ ਮਨ ਟਿਕ ਜਾਂਦਾ, ਤਤ ਗਿਆਨ ਪ੍ਰਗਟ ਹੁੰਦਾ ਹੈ। ਬੁੱਧੀ ਤੇ ਗਿਆਨ ਔਰ ਤਤ ਗਿਆਨ ਦੇ ਵਿਚਕਾਰ ਸਿਦਕ ਦਾ ਡੇਰਾ ਹੈ। ਸਗੋਂ ਇੰਜ ਕਹੀਏ ਕਿ ਸਿਦਕ ਦਾ ਆਉਣਾ ਹੀ ਤਤ ਗਿਆਨ ਦਾ ਆਉਣਾ ਹੈ। ਸੋਚ ਲਓ ਕਿ ਸਿਦਕ ਕਿਤਨੀ ਉੱਚੀ ਵਸਤੂ ਹੈ। ਜਿਹਦੇ ਅੰਦਰ ਸਿਦਕ ਹੈ ਉਹਦੇ ਅੰਦਰ ਸਾਧਕ ਹੈ, ਜਿਹਦੇ ਅੰਦਰ ਸਾਧਕ ਹੈ ਉਹਦੇ ਅੰਦਰ ਹੀ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੀ ਜੋਤ ਪ੍ਰਗਟ ਹੁੰਦੀ ਹੈ। ਹੁਣ ਰਾਣੀ ਜੋ ਬੜੇ ਧਿਆਨ ਨਾਲ ਸੁਣ ਰਹੀ ਸੀ ਨਾ, ਜਗਿਆਸਾ ਵਸ ਬੋਲੀ, ਮਾਤਾ ਤੋਂ ਵਧੀਕ ਮਮਤਾ ਨਾਲ ਤਾਰਨ ਵਾਲੀ ਅੰਮੀ ਜੀਓ, ਇਹ ਸੰਸਾ ਕਿਸ ਤਰ੍ਹਾਂ ਮਿਟੇ? ਮੈਂ ਅੱਜ ਸੰਸਾ ਮੇਟਣ ਵਾਸਤੇ ਕਿਤਨਾ ਦਾਨ ਕੀਤਾ, ਮੈਂ ਇਸ ਰੰਜ ਵਿੱਚ ਰੋਟੀ ਨਹੀਂ ਖਾਧੀ, ਪਛਤਾਵੇ ਵਿੱਚ ਰੋ ਰੋ ਕੇ ਫਾਵੀ ਹੋ ਗਈ। ਮੈਂ ਸੋਚਾਂ ਵਿਚਾਰਾਂ ਨਾਲ ਇਸ ਨੂੰ ਅੰਦਰੋਂ ਧੱਕ ਧੱਕ ਕੇ ਕੱਢਿਆ, ਪਰ ਇਸ ਪਾਪੀ ਨਾਲ ਇਹ ਪੇਸ਼ ਨਹੀਂ ਗਈ। ਮੇਰੀ ਤਾਂ ਸਮਝ ਇਹ ਹੈ ਕਿ ਤੁਹਾਡੇ ਪਾਸ ਕੋਈ ਜਾਦੂ ਹੈ ਜੋ ਸੰਸਾ ਮੇਟਦਾ ਹੈ। ਮਾਂ ਹੱਸੀ ਬੋਲੀ, ਬੀਬੀ, ਇਹ ਸਾਰੇ ਡੋਲਣਾ ਦਾ ਧਿਰ ਸਤਿਗੁਰ ਦੀ ਬਾਣੀ ਹੈ। ਇਸ ਰੋਗ ਦਾ ਔਰ ਇਸ ਦੇ ਦਾਰੂ ਦਾ ਸਾਰਾ ਹਾਲ ਬਾਣੀ ਵਿੱਚ ਦਰਜ ਕੀਤਾ ਹੋਇਆ ਹੈ। ਸਤਿਗੁਰ ਕਹਿੰਦੇ ਨੇ करमी सहज ना उपजै, विण सहजे सहसा ना जाए। नहीं जाए सहसा किते संयम, रहे कर्म कमाए। सहसे जीव मलीन है, कित संयम धोता जाए। मन धोवो शब्द लागो, हारस्यो रहो चित लाए। कहे नानक गुर प्रसादी, सहज उपजै ए सहसा इव जाए। राणी आनंदित हुई पे, फिर बोली, बीबी माता जी, हे प्यारी माता जी, ओ मैं पापन शब्द नू की कू लगा, सच विच की कू समावा, ते गुरु प्रसाद की कू प्राप्त करा। माई बोली, प्यारी बच्ची, बाणी नाल प्रेम जो तेरा दिन दिन वध रहा है ना, ये तेनू शब्द विच ले जा रहा है। सारी बाणी विच शब्द की महिमा ते शब्द का लाभ, शब्द विच प्रेरणा है, ते शब्द विच समाउण ते ही करले परे पै हन। बाणी दा बिरध है कि अपने प्रेमी नू शब्द विच लगा देंदी है। साची बाणी मीठी अमृत धार, जिन पीती तिस मोख द्वार, नाम पै पाए हृदय वसाई, गुर करनी सच बाणी, इंद वरसै तरत सुहावी, घट घट जोत समाणी। फिर डोलदे मन नू शब्द ही आसरा देंदा है। गुरबाणी सुनत मेरा मन द्रव्या, मन पीना निज कर आवै गो। सो बीबी जीओ, बाणी पै प्रेम मन दा द्रवणा ई असर पैदा करदे है। शब्द अर्थात नाम नू रिदी विच लिया वसाउंदी है। बाणी दा अभ्यास शब्द प्राप्ति दा ही सच्चा रस्ता है। शब्द दे दिल वस्या सच दा निवास हुंदा है। सतगुर दी कृपा है कि तैनू इस पासे चाहत होई है, सतसंग प्राप्त हो गया, ते सतगुर तेरे घर फेरा पाउण वाले हन। उड़ीक कर अम्मी जी, ई सब आप दी कृपालता दा फल है। राणी बोली, नहीं तां मैं निर्गुण किस जोगी सां। परमी जीओ, बाणी ठीक मिठी लगती है ते मन नूं ठंड पाउंदी है। मैं भुल कीती, अज मैनूं इह चेता ही नहीं आया कि मैं बाणी दा पाठ करां। जे मैं बाणी दा पाठ करदी तां मैनूं छेती ही ठंड पै जांदी। मां बोली, हां बीबी जी, कर्मां दी वेग अक्सर इस तरह टपले ला देंदे ने। विचार के देखो कि अंत बाणी दी धुन ने ही तुहानूं बाहर कढ़िया। राणी बोली, सच है, बिल्कुल सच है। गुरबाणी दी धुन ने ते सतसंगत दे प्यार ने रख लिया। तुसी निष्काम उपकारी हो और मेरे पूजे हो। माही कहन लगी, फिर ओही गल जिहड़ी मैं केवल अपने प्रीतम जी दी शान विच ही सुन सकदी हां। हम रुलते फिरते कोई बात ना पूछता, गुर सतगुर संग कीरे हम थापे। साडा तां इस तों भी नीवा हाल है। राणी बोली, मैं भुल गई माता जी, मैं भुलड़ जूआं। मेथों बेवसी शुक्र कहा देंदा है, मैं जान के नहीं आखदी। कृपा करके एक संसा होर दूर करो। जद तो आप दे दर्शन हुए ने, मैं आप तो सुख पाया है, और तुसी अपने आप नू पूजे बनाउणा जां कहाउणा पसंद नहीं करते। फिर साडा पापियां दा उधार किवें हो? माई जो बड़े गहरे विच उतरे हुए सन, सुचेत होके बोलन लगे, उधार करना ये तां पुत्र उसदा बिरध है, जिसदा कर्म रचनहार है, ते रचन होनहार ते कर्म करके इसदा धर्म पालनहार है। चल फिर चंगी तरह सुन ले। वाहिगुरु दा कर्म है रचनहार, फिर उसे वाहिगुरु दा धर्म है पालनहार। मैनू जिथों तक समझ आई है ना, वाहिगुरु दा यह बिरद है वह तारनहार है। जदों भुल जाइए उहदी शरण पईए वह बिरद पालदा तारनहार है। तां फिर इंज कहिए कि वाहिगुरु ही रचनहार भी है, पालनहार भी है, ते तारनहार भी है। राणी बोली, वाहिगुरु रूप रेख रंग ते भेख तो न्यारा है। हे मेरी अम्मा जीओ, उस तो उधार किवें प्राप्त होवे? माता जी कहन लगे, जी को सृष्टि रचना वास्ते करतार नो किसे दी मुशंदगी नहीं है, उसे तरह पालन विच उसनु किसे दे उपदेश दी सहायता दी लोड़ भी नहीं है। ते मेरी बच्ची इसे तरह तारन वास्ते वो साड़ी किसे सलाह दा मुताज नहीं, आप ही रचदा है, आप ही पालदा है, आप ही तारदा है। राणी बोली, पर जद सानू उसके प्यार दान ते रख्या दे गुण मलूम हुंदे हन तां प्यार ते खिच उपजदी है कि उस प्यारे नूं पाईए कीकू। वो अरूप है पर असी अरूप नूं देखण असमर्थ हां। वो अगम है, असी ते उपरली सतह भी चिरी ने, कीकू बनावे। हुण मां भी थोड़ी गंभीर हुई पर फिर सचेत हुई, कहन लगी, मेरे बच्चे तू इंज देख कि आसमान दे विच कोई लम्मी डोर दे नाल पतंग उड़ रही, दृष्टि तो बाहर हो गई, पर हाथ विच फड़ी हुई सिदक दी तन डोर उदी तन दे नाल उदी खिच नाल मलूम हुंदी है कि गुड्डी है। अखां तो नहीं ना देख दिया, इस खिच दा पैदा होना उसे दी मेहर है जिस दे अंदर परमेश्वर आपरे मिलन दी खिच पा देवे। जाणो कि वाहिगुरु अपने तरनहार बिरद नूं उत्थे संभाल रहा है। जिस जन को प्रभ दर्श प्यासा, नानक तां कै बल बल जासा। और राणी बोली, सच है अम्मी जीओ, तुसी मेरी सारे अंदर दी संका संसा किस तरह दूर करता है। पर फिर भी ये जिहड़ी दर्शन की प्यास है ना, ये नहीं टिकन देती। जद लगती है तो मेल वाल खिंचती है। एक दिन आपने ही पढ़िया सी ना, प्रभ मिलने की लालसा ताते आलस कहां करो री। फिर संसे उठते ने कि लालसा तो है प्रभु नूं मिलदी, शरीर आलस क्यों करता है? एक ता ए कि पहला वाहिगुरु जी एक ओंकार सतनाम जी दे स्वरूप वाले हैं। मां ने समझाया, सब तो उच्चे हैं, पै वैर रहत हैं, जागदी जोत हैं, ते अत प्यार करन वाले हैं। प्यार दे कारण ही साजनहार होण करके पालनहार हैं, उच्चे प्रेम के कारण तारनहार हैं। इस तरह के जस के कीर्तन उहदी महिमा साडे नाल प्यार के वर्तारे नूं दर्शाउंदे हैं। असी कीकू ये गल्लां करिए, असी कीकू जाणीए। मेरी बेनती है कि तुसी ये गल ना सिखाल दे तां मेरे अंदर लालसा किवें पैदा होंदी। दूसरी गल, ते जद लालसा हो जावे तद उद्दम जागदा है कि किवें उड़ के मिल पईए, मिलिए कि तुसी आखदे हो सब मेहर है। ਨਿੱਕੀ ਨਿੱਕੀ ਜੀ ਵਾਰਤਾਲਾਪ ਚੱਲ ਰਹੀ। ਮਾਂ ਕਹਿੰਦੀ, ਪੁੱਤ ਪ੍ਰਭੂ ਨੂੰ ਤੱਕਣਾ ਇਸ ਤਰ੍ਹਾਂ ਹੈ, ਜੋਤ ਤੇ ਦਿਸਦੀ ਹੈ ਪਰ ਰੋਸ਼ਨੀ ਕੀ ਹੈ? ਰੋਸ਼ਨੀ ਉਹ ਅਵਸਥਾ ਹੈ ਜਿਸ ਦੇ ਵਿੱਚ ਅਸੀਂ ਉਹਦੀ ਚੁਗਿਰਦੇ ਵਿੱਚ ਪਈਆਂ ਸਾਰੀਆਂ ਚੀਜ਼ਾਂ ਨੂੰ ਸਿਆਣਦੇ ਹਾਂ, ਵੇਖਦੇ ਹਾਂ। ਤੇ ਜੇ ਅੱਖਾਂ ਵਿੱਚ ਰੋਸ਼ਨੀ ਨਾ ਹੋਵੇ, ਇਹ ਬਾਹਰਲੀ ਰੋਸ਼ਨ ਕੀ ਕਰਦੀ? ਤੂੰ ਅੰਦਰ ਦੀ ਤਾਂਘ ਦੀ ਰੋਸ਼ਨੀ ਤੇ ਮੇਰੇ ਸਤਿਗੁਰ ਦੀ ਕਿਰਪਾ ਭਰੀ ਬਖਸ਼ਿਸ਼ ਦੀ ਰੋਸ਼ਨੀ, ਇਹ ਦਿਸ਼ਨ ਗੋਚਰੀਆਂ ਨਹੀਂ ਹੈ। ਇਹਨਾਂ ਦੇ ਵਿੱਚ ਪਛਾਣ ਕਰਨੀ ਹੈ ਰੱਬੀ ਚਲਕਾਰੇ ਦੀ, ਉਹਦੀਆਂ ਰਹਿਮਤਾਂ ਦੀ, ਉਹਦੀਆਂ ਦਾਤਾਂ ਦੀ, ਜੋ ਸਾਰੀਆਂ ਸਾਡੇ ਆਲੇ ਦੁਆਲੇ ਖਿਲਰੀਆਂ ਪਈਆਂ ਹਨ। ਇਹ ਤਾਰਨਹਾਰ ਬਿਰਧ ਵਾਲੇ ਵਾਹਿਗੁਰੂ ਨੇ ਆਪਣੀ ਰਜ਼ਾ ਨੂੰ ਸਾਡੀ ਅੰਤਰ ਆਤਮਾ ਦੇ ਵਿੱਚ ਪਾ ਦਿੱਤਾ, ਰੋਸ਼ਨ ਕਰ ਦਿੱਤਾ, ਜਿਸ ਤੋਂ ਸਾਰਾ ਕੁਛ ਆਪੇ ਹੋਈ ਜਾਂਦਾ। ਪਰ ਅਸੀਂ ਰਜ਼ਾ ਨੂੰ ਸਮਝਦੇ ਨਹੀਂ ਨਾ, ਇਸ ਲਈ ਅੱਗੇ ਇੱਕ ਪਰਦਾ ਆ ਜਾਂਦਾ, ਕਿਉਂਕਿ ਰਜ਼ਾਈ ਵੱਲੋਂ ਰੁੱਖ ਮੋੜ ਕੇ ਅਸੀਂ ਸੰਸਾਰ ਵਿੱਚ ਮੋਹ ਪਿਆਰ ਪਾ ਕੇ ਰਚ ਬੈਠੇ ਹਾਂ। ਉਹ ਜਿਹੜੀਆਂ ਚੀਜ਼ਾਂ ਪਛਾਣੀਆਂ ਉਹਦੀ ਰੋਸ਼ਨੀ ਵਿੱਚ, ਉਸ ਰੋਸ਼ਨੀ ਦਾ ਸ਼ੁਕਰਾਨਾ ਨਹੀਂ ਕੀਤਾ, ਉਹ ਵਸਤੂਆਂ ਦੇ ਰਾਹੀਂ ਰੋਸ਼ਨੀ ਦੇ ਪੁੰਜ ਜੋਤ ਤੱਕ ਪਹੁੰਚਣ ਦੀ ਸਾਡੀ ਸਮਰੱਥਾ ਨਹੀਂ, ਹੰਬਲਾ ਹੀ ਨਹੀਂ। ਰੋਸ਼ਨੀ ਤਾਂ ਇਸੇ ਲਈ ਸੀ, ਇਹ ਪਦ ਚਿੰਨ੍ਹ ਦੇਖ ਕੇ ਰੋਸ਼ਨੀ ਦੇ ਵਿੱਚ ਜੋਤ ਤੱਕ ਆਪਣੇ ਅੰਤਰ ਆਤਮੇ ਦੀ ਜੋਤ ਨੂੰ ਲੈ ਕੇ ਆਓ। ਇਸ ਕਰਕੇ ਤਰਨਹਾਰ ਵਾਹਿਗੁਰੂ ਆਪਣੇ ਦਰੋਂ ਘਰੋਂ ਆਪਣਾ ਪਿਆਰਾ ਮਨੁੱਖੀ ਰੂਪ ਵਾਲਾ ਪਰ ਗੁਣ ਤੇ ਸੁਭਾਅ ਵਿੱਚ ਮਨੁੱਖਾਂ ਨਾਲੋਂ ਨਿਰਾਲਾ, ਸਗੋਂ ਪਰਮੇਸ਼ਰ ਦੇ ਆਪਣੇ ਰੂਪ ਵਰਗਾ ਸੰਸਾਰ ਵਿੱਚ ਕੋਈ ਨਾ ਕੋਈ ਐਸਾ ਬਿਰਧ ਪਾਲਣਹਾਰ ਭੇਜਦਾ ਹੈ, ਜਿਸ ਨੂੰ ਕਦੇ ਅਸੀਂ ਗੁਰੂ ਨਾਨਕ ਦੇਵ ਜੀ ਆਖਦੇ ਹਾਂ। ਗੁਰੂ ਨਾਨਕ ਦੇਵ ਜੀ ਆ ਕੇ ਸਾਨੂੰ ਵਾਹਿਗੁਰੂ ਦੇ ਗੁਣ, ਸੁਭਾਅ, ਪ੍ਰੇਮ, ਦਇਆ ਤੇ ਹਾਲ ਸੁਣਾਏ, ਜਿਨ੍ਹਾਂ ਤੋਂ ਸਾਡੇ ਵਿੱਚ ਲਾਲਸਾ ਪੈਦਾ ਹੋ ਗਈ, ਸਾਰੇ ਔਗਣ ਮਿਟ ਗਏ, ਦੇਸ਼ ਦੇ ਸੰਸਾਰ ਨੂੰ ਬਿਣਸਣ ਹਾਰ ਜਾਣ ਕੇ ਉਸ ਪਿਆਰੇ ਨੂੰ ਪਿਆਰ ਕਰੀਏ ਤੇ ਪਿਆਰ ਨਾਲ ਪਾਈਏ, ਇਹੋ ਤੇ ਦੱਸਿਆ ਉਹਨਾਂ ਨੇ। ਇਸ ਲਾਲਸਾ ਵਾਸਤੇ ਸਤਿਗੁਰ ਨੇ ਬਾਣੀ ਰਚੀ ਤੇ ਕੀਰਤਨ ਤੇ ਪਾਠ ਦਾ ਉੱਜਲ ਮੱਤ ਦਿੱਤੀ ਹੈ। ਫਿਰ ਪਿਆਰੇ ਸਤਿਗੁਰ ਨੇ ਸਾਨੂੰ ਸ਼ਬਦ ਨਾਮ ਦਾਨ ਕੀਤਾ। ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਸੋ ਬੀਬੀ ਜੀ, ਇਹ ਤਰੀਕਾ ਹੈ, ਇਸ ਤਰ੍ਹਾਂ ਅਕਾਲ ਪੁਰਖ ਆਪਣੇ ਤਾਰਨਹਾਰ ਬਿਰਧ ਨੂੰ ਸਾਡੇ ਉਧਾਰ ਲਈ ਪ੍ਰਕਾਸ਼ਦਾ ਹੈ। ਸਿਰਫ ਪਛਾਣਨ ਦੀ ਜ਼ਰੂਰਤ ਹੁੰਦੀ ਹੈ ਅਤੇ ਪਛਾਣ ਵੀ ਉਹਦੀ ਕਿਰਪਾ ਦੇ ਨਾਲ ਹੀ ਬਣਦੀ ਹੈ। ਹਾਂ ਮਾਂ ਜੀ, ਸੱਚ ਕਿਹਾ, ਰਾਣੀ ਬੋਲੀ, ਖਿਮਾ ਕਰਨੀ, ਮੇਰੇ ਮਨ ਵਿੱਚ ਵਹਿਮ ਨਹੀਂ, ਕੇਵਲ ਮਿਲਦੀ ਲਾਲਸਾ ਹੈ ਜੋ ਹੁਣ ਕਾਹਲੀ ਹੋ ਰਹੀ ਹੈ। ਮੇਰੇ ਮੂੰਹੋਂ ਅਸਤ ਵਿਅਸਤ ਕਢਾ ਰਹੀ ਹੈ, ਤੁਸਾਂ ਨੇ ਮਿਹਰ ਕਰਕੇ ਬਖਸ਼ ਲੈਣਾ। ਤੁਹਾਡੀ ਕਿਰਪਾ ਨਾਲ ਮੈਂ ਬਾਣੀ ਪੜ੍ਹੀ, ਪਾਠ ਕੀਤਾ, ਕੀਰਤਨ ਸੁਣਿਆ ਅਤੇ ਮੇਰੇ ਅੰਦਰ ਭੈ ਵੀ ਪੈਦਾ ਹੋਇਆ। ਵਾਹਿਗੁਰੂ ਦੇ ਮਿਲਣ ਲਈ ਜੀ ਵੀ ਉਮਗਦਾ ਹੈ ਅਤੇ ਸ਼ਬਦ ਦੀ ਟੋਲ ਵਿੱਚ ਜੀ ਵੀ ਲੱਗਦਾ ਹੈ। ਤੁਸੀਂ ਆਖਦੇ ਹੋ ਕਿ ਸ਼ਬਦ ਦਾ ਸੁਹਿਲਾ, ਮੰਗਲ ਅਤੇ ਖੁਸ਼ੀਆਂ ਭਰਿਆ ਸੁਨੇਹਾ ਸਤਿਗੁਰੂ ਨੇ ਸੁਣਾਇਆ ਤੇ ਮੇਰੇ ਮਨ ਵਿੱਚ ਸਤਿਗੁਰੂ ਦੇ ਮਿਲਣ ਦਾ ਉਹ ਜ਼ੋਰ ਵੱਜਦਾ ਹੈ ਕਿ ਮੈਂ ਕਈ ਵੇਰ ਨਿਡਾਲ ਹੋ ਜਾਂਦੀ ਹਾਂ। ਉਹ ਪਿਆਰਾ ਜਿਸ ਨੂੰ ਪਰਮੇਸ਼ਰ ਜੀ ਸਾਡਾ ਗੁਰੂ ਥਾਪ ਕੇ ਆਪਣਾ ਸੱਚਾ ਸੁਹਿਲਾ ਸਾਨੂੰ ਭੇਜ ਕੇ ਵਿਛੜਿਆਂ ਨੂੰ ਫਿਰ ਆਪਣੇ ਘਰ ਸੱਦਦੇ ਹਨ, ਸਭ ਤੋਂ ਚੰਗਾ ਅਤੇ ਦਿਸਣਹਾਰ ਸੰਸਾਰ ਵਿੱਚ ਸਭ ਤੋਂ ਉੱਚਾ ਹੈ। ਉਸ ਦੇ ਦਰਸ਼ਨ, ਉਸ ਦੇ ਪੱਗ ਦੀ ਧੂਰ, ਉਸ ਦਾ ਮਜਨ, ਉਸ ਦੀ ਚਾਓ ਭਰੀ ਕਾਂਗਾ ਬੰਨ ਕੇ ਉਮੰਡ ਉਮੰਡ ਕੇ ਆਉਂਦੀ ਪਈ ਹੈ। ਪਰ ਮਾਤਾ ਜੀ, ਜੇ ਤੂੰ ਨਾ ਕਿਰਪਾ ਕਰੇ ਤਾਂ ਉਸ ਸਤਿਗੁਰ ਦੀ ਮਿਹਰ ਕਿੱਥੋਂ ਲੱਭੇ? ਫਿਰ ਮਾਈ ਬੋਲੀ, ਸਤਿਗੁਰੂ ਦਾ ਬਿਰਦ ਤਾਰਨਹਾਰ ਹੈ ਅਤੇ ਉਸਦਾ ਅਸਲੀ ਰੂਪ ਉਧਾਰ ਅਤੇ ਕਲਿਆਣ ਰੂਪ ਸ਼ਕਤੀ ਹੀ ਹੈ। ਇਸ ਲਈ ਉਸਨੂੰ ਸਰੀਰ ਵਿੱਚ ਵੱਸਦਿਆਂ ਜਾਂ ਸਰੀਰ ਵਿੱਚ ਨਾ ਵੱਸਦਿਆਂ ਦੋਹਾਂ ਹਾਲਾਂ ਵਿੱਚ ਇੱਕ ਦੇਸ਼ ਕਾਲ ਦੀ ਕੈਦ ਵਿੱਚ ਨਹੀਂ ਮੰਨਣਾ ਚਾਹੀਦਾ। ਹੇ ਮੇਰੀ ਪੁੱਤਰੀ, ਸਤਿਗੁਰੂ ਤਾਂ ਜਾਗਦਾ ਦੇਵ ਹੈ ਔਰ ਉਸ ਨੂੰ ਮਿਲਣ ਦਾ ਜਾਂ ਉਸਦੇ ਤਾਰਨਹਾਰ ਸਰੂਪ ਔਰ ਕਲਿਆਣ ਰੂਪ ਸ਼ਕਤੀ ਤੋਂ ਹਰ ਹਾਲ ਵਿੱਚ ਲਾਭ ਲੈਣ ਦਾ ਇਹੀ ਤਰੀਕਾ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਰਾਣੀ ਕਹਿਣ ਲੱਗੀ, ਜੀਓ ਜਰਾ ਵਧੀਕ ਕਿਰਪਾ ਕਰਕੇ ਸਮਝਾਓ। ਮਾਂ ਬੋਲੀ, ਸਤਿਗੁਰੂ ਨੂੰ ਆਪਣੇ ਤੋਂ ਦੂਰ ਜਾਂ ਕਿਤੇ ਗਿਆ ਹੋਇਆ ਨਹੀਂ ਜਾਣਨਾ। ਉਸ ਨੂੰ ਅੰਗ ਸੰਗ ਸਮਝਣਾ ਤੇ ਉਸ ਨੂੰ ਚੇਤੇ ਰੱਖਣਾ ਤੇ ਸੰਭਾਲਣਾ ਹੈ। ਮੋਟੇ ਅੱਖਰਾਂ ਵਿੱਚ, ਸਤਿਗੁਰਾਂ ਨੂੰ ਇਹ ਨਾ ਸਮਝਣਾ ਕਿ ਉਹ ਨਹੀਂ ਹੈ ਜਾਂ ਦੂਰ ਹੈ। ਐਸਾ ਭਾਵ ਅੰਦਰੋਂ ਕੱਢ ਕੇ ਇਹ ਸਮਝਣਾ ਕਿ ਸਤਿਗੁਰ ਹੈ, ਹਾਜ਼ਰ ਨਾਜ਼ਰ ਹੈ। ਉਸ ਪਿਆਰੇ ਨੂੰ ਹੈ ਕਰਕੇ ਹੀ ਸਦਾ ਜਾਣਨਾ ਹੈ। ਉਹ ਨਾ ਅਤੀਤ ਹੈ ਨਾ ਭਵਿੱਖ ਹੈ ਮੇਰੀ ਪੁੱਤਰੀ, ਉਹ ਸਦਾ ਵਰਤਮਾਨ ਹੈ। ਸਤ ਕਰੇ ਜਿਨ ਗੁਰ ਪਛਾਤਾ, ਸੋ ਕਾਹੇ ਕੋ ਡਰਦਾ ਜੀਓ। ਜਿਸਨੇ ਸਤਿਗੁਰੂ ਨੂੰ ਸਤ ਅਰਥਾਤ ਹੈ ਕਰਕੇ ਪਛਾਣ ਲਿਆ ਨਾ, ਉਸ ਨੂੰ ਸਤਿਗੁਰੂ ਦੀ ਟੇਕ ਮਿਲ ਗਈ ਹੈ। ਇਹ ਟੇਕ ਨਿਰਭੈਤਾ ਦਾਨ ਕਰਦੀ ਹੈ। ਤੁਸਾਂ ਅਜੇ ਤੱਕ ਸਤਿਗੁਰ ਦੇ ਚਰਨ ਨਹੀਂ ਪਰਸੇ, ਦਰਸ਼ਨ ਨਹੀਂ ਕੀਤੇ, ਪਰ ਕੀ ਤੁਸੀਂ ਆਪਣੇ ਆਪ ਨੂੰ ਸਤਿਗੁਰ ਦਾ ਔਰ ਸਤਿਗੁਰ ਨੂੰ ਆਪਣਾ ਨਹੀਂ ਜਾਣਦੇ? ਰਾਣੀ ਕਹਿਣ ਲੱਗੀ, ਜੇ ਇਹ ਭਾਵ ਮੇਰੇ ਅੰਦਰੋਂ ਹੁਣ ਨਿਕਲ ਜਾਵੇ ਤਾਂ ਮੈਂ ਰੁੜ ਕੇ ਨਾ ਮਰ ਜਾਵਾਂ। ਸਤਿਗੁਰ ਮੇਰਾ, ਮੈਂ ਸਤਿਗੁਰ ਦੇ, ਮੈਂ ਸਤਿਗੁਰ ਦੇ ਚਰਨਾਂ ਦੀ ਧੂੜ। ਮਾਈ ਜੀ, ਪ੍ਰਾਰਥਨਾ ਕਰੋ, ਮੈਂ ਬੰਦੀ ਸਤਿਗੁਰ ਦੀ, ਤੇਰੀ, ਹੇ ਸਤਿਗੁਰ ਤੇਰੀ, ਹੇ ਤਾਰਨਹਾਰ ਤੇਰੀ ਹਾਂ। ਹੇ ਪਿਆਰੇ ਸਤਿਗੁਰਾ, ਅਪਣਾ ਲੈ, ਮੈਨੂੰ ਚਰਨਾਂ ਦੀ ਧੂੜ ਬਣਾ ਲੈ। ਕਹਿ ਦੇ ਇਹ ਦਾਸੀ ਮੇਰੇ ਦਰ ਦੀ ਵਰਦੀ ਹੈ। ਹੇ ਸਤਿਗੁਰ, ਦੇਹ ਖਿਦਮਤ ਆਪਣੇ ਘਰ ਦੀ ਆਪਣੀ ਕਰ ਲੈ। ਹੇ ਕਲਗੀਆਂ ਵਾਲੇ, ਹੇ ਤਾਰਨਹਾਰ ਬਿਰਧ ਦੀ ਕਲਗੀ ਵਾਲੇ ਪ੍ਰੀਤਮ, ਅਪਣਾ ਲੈ ਆਪਣੇ ਚਰਨਾਂ ਦੀ ਧੂੜ ਬਣਾ ਕੇ। ਕਹੋ ਲਾਲ ਜੀ, ਹੇ ਸਤਿਗੁਰ, ਅਸੀਂ ਤੇਰੇ ਹਾਂ। ਆਪਣੇ ਪੁੱਤਰ ਨੂੰ ਵੀ ਪ੍ਰੇਰਨ ਲੱਗੇ, ਮਾੜੇ ਚੰਗੇ ਤੇਰੇ ਹਾਂ, ਭੁੱਲੇ ਭਟਕੇ ਵੀ ਤੇਰੇ ਹਾਂ। ਵਾਹਿਗੁਰੂ, ਤੇਰੇ ਦਰ ਦੀ ਧੂੜ, ਤੇਰੇ ਦਰ ਦੇ ਕੁੱਕਰ, ਹੇ ਪਿਆਰੇ ਪ੍ਰੀਤਮ ਜੀਓ, ਸਦਾ ਆਪਣੇ ਬਣਾ ਕੇ ਰੱਖਣਾ, ਕਿਉਂਕਿ ਤੇਰੇ ਜੂ ਹੋਏ। ਇਉਂ ਕਹਿੰਦੀ ਅੱਖਾਂ ਤੋਂ ਨੀਰ ਦੇ ਰੌ ਵਗਾਉਂਦੀ ਆਪਣੇ ਪ੍ਰੇਮ ਵਿੱਚ ਮਾਤਾ ਪੁੱਤ ਨੂੰ ਵੀ ਲੈ ਟੁਰੀ ਤੇ ਐਸੀ ਸਮਾਈ ਕਿ ਘੜੀ ਪਰ ਹੋਸ਼ ਨਾ ਰਹੀ। ਫਿਰ ਅੱਖ ਖੁੱਲੀ ਤਾਂ ਬੋਲੀ, ਹਾਂ ਅੰਮੀ ਜੀ। ਫੇਰ ਮਾਂ ਨੇ ਬੜੇ ਗੌਰ ਨਾਲ ਤੱਕਿਆ, ਬਸ ਕਾਕੇ, ਸਤਿਗੁਰ ਨੂੰ ਅੰਗ ਸੰਗ ਪਛਾਣਨਾ ਹੈ। ਇਹੋ ਸਤਿਗੁਰ ਦਾ ਮੇਲ ਹੈ, ਇਹੋ ਖਿੱਚ ਸਾਡੇ ਤੇ ਸਤਿਗੁਰ ਵਿੱਚ ਪੁਲ ਬਣਾ ਦਿੰਦੀ ਹੈ, ਜਿਸ ਪੁਲੋਂ ਸਾਰੀ ਮਿਹਰ ਦਾ ਮਾਲ ਸਾਡੇ ਘਰ ਆਉਂਦਾ ਹੈ। ਰਾਣੀ ਕਹਿਣ ਲੱਗੇ, ਪਰ ਪਿਆਰੀ ਅੰਮੀ ਜੀ, ਉਹ ਸਾਰੀਆਂ ਗੱਲਾਂ ਤਾਂ ਤੂੰ ਦੱਸਦੀ ਹੈ, ਕਹਿੰਦੀ ਹੈ, ਪਰ ਮੈਂ ਕੁਛ ਨਹੀਂ ਕਹਿੰਦੀ। ਪਰ ਮੈਨੂੰ ਤੇਰੇ ਨਾਲ ਵੀ ਪਿਆਰ ਹੈ। ਮਾਂ ਹੱਸ ਪਈ, ਬੜੀ ਗੰਭੀਰਤਾ ਵਿੱਚ ਫਿਰ ਬੋਲੀ, ਮੈਂ ਕੁਛ ਕਿਉਂ ਨਹੀਂ? ਸਤਿਗੁਰ ਦੇ ਚਰਨਾਂ ਨੂੰ ਪਿਆਰ ਕਰਨ ਵਾਲੀ, ਉਸਦੇ ਰਚੇ ਸਤਸੰਗ ਦੀਆਂ ਕੂਕਾਂ ਦੇਣ ਵਾਲੀ ਹਾਂ। ਰਾਣੀ ਬੋਲੀ, ਪਰ ਪਿਆਰੀ ਅੰਮੀ ਜੀ, ਉਹ ਸਾਰੀਆਂ ਗੱਲਾਂ ਤਾਂ ਤੂੰ ਦੱਸੀਆਂ, ਤੂੰ ਕਹਿੰਦੀ ਹੈ ਕਿ ਮੈਂ ਕੁਛ ਨਹੀਂ, ਪਰ ਮੈਨੂੰ ਤੇਰੇ ਨਾਲ ਵੀ ਪਿਆਰ ਹੈ। ਮਾਂ ਨੇ ਗੰਭੀਰਤਾ ਨਾਲ ਉੱਤਰ ਦਿੱਤਾ, ਪੁੱਤਰ ਜੀਓ, ਮੈਂ ਕੁਛ ਕਿਉਂ ਨਹੀਂ ਹਾਂ। ਸਤਿਗੁਰ ਦੇ ਚਰਨਾਂ ਨੂੰ ਪਿਆਰ ਕਰਨ ਵਾਲੀ ਹਾਂ, ਉਸ ਦੇ ਰਚੇ ਸਤਸੰਗ ਦੀਆਂ ਕੂਕਾਂ ਦੇਣ ਵਾਲੀ ਹਾਂ, ਪਰ ਇਸ ਤੋਂ ਬਾਅਦ ਮੈਂ ਹੋਰ ਕੁਛ ਨਹੀਂ ਹਾਂ। ਸਤਿਗੁਰ ਦੇ ਪਿਆਰੇ ਸੱਜਣ ਜਿਨ੍ਹਾਂ ਦੇ ਅੰਦਰ ਸਤਿਗੁਰ ਵੱਸਦਾ ਹੈ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਆਦਰਯੋਗ ਹੁੰਦੇ ਹਨ। ਪਰ ਕਾਕੀ ਜੀਓ, ਮੈਂ ਸੰਤ ਵੀ ਨਹੀਂ ਹਾਂ ਅਤੇ ਨਾ ਹੀ ਕੋਈ ਪੂਜੇ ਹਾਂ। ਉਂਝ ਅਸੂਲ ਦੀ ਬਾਤ ਇਹ ਹੈ ਕਿ ਜਿਵੇਂ ਸਤਿਗੁਰ ਨੇ ਗੁਰੂ ਜੀ ਨੂੰ ਸੰਸਾਰ ਤਾਰਨ ਲਈ ਰਚਿਆ ਹੈ, ਤਿਵੇਂ ਗੁਰੂ ਨੇ ਗੁਰਬਾਣੀ ਦੀ ਬੀੜ ਔਰ ਸਤਸੰਗ ਰਚਿਆ ਹੈ। ਗਿਆਨ ਜੋ ਵਾਹਿਗੁਰੂ ਨੇ ਉਹਨਾਂ ਨੂੰ ਬਖਸ਼ਿਆ, ਉਹ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਿਰੋਲ ਲਿਖ ਕੇ ਦਿੱਤਾ ਹੈ। ਉਹ ਸੁੱਚੇ ਸੱਚੇ ਅਮੋਲਕ ਬ੍ਰਹਮ ਗਿਆਨ ਨੂੰ ਆਪਣੇ ਹਿਰਦੇ ਦਾ ਸਰੂਪ ਦੱਸ ਕੇ, ਤੁਹਾਨੂੰ ਪਤਾ ਕਿ ਗੁਰੂ ਅਰਜਨ ਦੇਵ ਜੀ ਨੇ ਸੀਸ ਨਿਵਾਇਆ ਅਤੇ ਦਸਮ ਗੁਰੂ ਜੀ ਸਤਿਕਾਰ ਦੇ ਅਤੇ ਸਾਡੀ ਗ੍ਰਹਿਬਰੀ ਲਈ ਸਾਨੂੰ ਉਪਦੇਸ਼ ਦਿੰਦੇ ਹਨ, ਅਤੇ ਉਸ ਬ੍ਰਹਮ ਗਿਆਨ ਦੇ ਪ੍ਰਚਾਰ ਲਈ ਸਤਸੰਗ ਬਣਾਇਆ ਹੈ। ਸਤਸੰਗ ਦੀ ਸਹਾਇਤਾ ਨਾਲ ਸਾਰਾ ਉਧਾਰ ਅਤੇ ਕਲਿਆਣ ਦਾ ਕੰਮ ਪਿਆ ਹੁੰਦਾ ਹੈ। ਸਤਿਗੁਰ ਪੁਰਖ ਹਰ ਧਿਆਏ ਦਾ, ਸਤਸੰਗਤ ਸਤਿਗੁਰ ਭਾਏ, ਸਤਸੰਗਤ ਸਤਿਗੁਰ ਸੇਵ ਦੇ, ਹਰ ਮੇਲੇ ਗੁਰਮੇ ਲਾਏ, ਇਹ ਭਾਉ ਜਲ ਜਗਤ ਸੰਸਾਰ ਹੈ, ਗੁਰਬੋਹਿਤ ਨਾਮ ਤਰਾਏ, ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਹੇ। ਤੁਰ ਮਸਤਕ ਹਰ ਪ੍ਰਭ ਲਿਖਿਆ, ਗੁਰੂ ਨਾਨਕ ਮਿਲਿਆ ਆਏ, ਜਮ ਕੰਕਰ ਮਾਰ ਬੇਦਾਰੀਅਨ, ਹਰ ਦਰਗਹਿ ਲੈ ਛਡਾਏ, ਗੁਰਸਿੱਖਾਂ ਨੂੰ ਸਾਬਾਸ ਹੈ, ਹਰ ਤੁੱਠਾ ਮੇਲ ਮਿਲਾਏ। ਸਤਿਗੁਰੂ ਵਾਹਿਗੁਰੂ ਦੇ ਪ੍ਰੇਮ ਵਿੱਚ ਪ੍ਰੇਮ ਰੂਪ ਹੈ, ਉਧਰੋਂ ਵਾਹਿਗੁਰੂ ਉਹਨਾਂ ਨੂੰ ਪ੍ਰੇਮ ਕਰਦਾ ਅਤੇ ਆਪਣਾ ਰੂਪ ਭਾਸਦਾ। ਇੱਧਰ ਸਤਿਗੁਰੂ ਜਿਨ੍ਹਾਂ ਦਾ ਉਧਾਰ ਕਰਦਾ ਹੈ ਨਾ, ਉਹਨਾਂ ਨੂੰ ਆਖਦਾ ਹੈ ਇਹ ਮੇਰੇ ਹਨ, ਇਹ ਮੇਰਾ ਰੂਪ ਹਨ। ਰਾਣੀ ਕਹਿਣ ਲੱਗੀ, ਧੰਨ ਪਿਆਰਾ ਸਤਿਗੁਰੂ, ਧੰਨ ਸਾਡਾ ਚੋਜੀ ਸਤਿਗੁਰੂ। ਮਾਂ ਨੇ ਵੀ ਜਰਾ ਮੁੱਖ ਚੁੱਕ ਕੇ ਦੇਖਿਆ ਬੀਬੀ ਵੱਲ, ਕਹਿਣ ਲੱਗੇ, ਬੀਬਾ ਜੀ, ਉਹ ਤਾਰਨਹਾਰ ਅਕਾਲ ਪੁਰਖ ਆਪ ਸਤਿਗੁਰੂ ਹੈ ਅਤੇ ਆਪਣੀ ਗੁਰਿਆਈ ਦਾ ਕੰਮ ਸਾਡੀ ਮੋਟੀ ਸੂਝ ਦੀ ਖਾਤਰ ਗੁਰੂ ਸਾਹਿਬ ਜੀ ਦੇ ਰੂਪ ਵਿੱਚ ਉਹਨਾਂ ਨੂੰ ਸੌਂਪ ਰਿਹਾ ਹੈ। ਗੁਰੂ ਜੀ ਜੀਵਾਂ ਨੂੰ ਤਾਰ ਰਹੇ ਹਨ, ਉਹਨਾਂ ਤੋਂ ਤਰੇ ਹੋਇਆਂ ਦਾ ਪੰਥ ਸਤਸੰਗ ਹੈ ਅਤੇ ਸਤਸੰਗ ਵਿੱਚ ਨਾਮ ਰਸੀਏ ਗੁਰਮੁਖ, ਸਤਿਗੁਰ ਦੇ ਹੁਕਮ ਵਿੱਚ ਪ੍ਰਚਾਰ ਕਰਕੇ ਜੀ ਦਾਨ ਨਾਮਦਾਨ ਇਹ ਬਖਸ਼ ਰਹੇ ਹਨ। ਰਾਣੀ ਬੋਲੀ, ਅੰਮੀ ਜੀ, ਐਸੇ ਸਤਿਗੁਰ ਦਾ ਐਸੇ ਉੱਚੇ ਵੱਡੇ ਮਿਹਰ ਅਤੇ ਦਇਆ ਨਾਲ ਭਰੇ ਪ੍ਰੇਮ ਸਰੂਪ ਸਤਿਗੁਰ ਜੀ ਦਾ ਧਿਆਨ ਅਤੇ ਪਿਆਰ ਅੰਦਰ ਵੱਸਦਿਆਂ, ਤੁਹਾਡੇ ਵਰਗੇ ਪਾਵਨ ਸਤਸੰਗੀਆਂ ਦੇ ਮੰਡਲ ਵਿੱਚ ਵੱਸਦਿਆਂ, ਅੱਜ ਇਹਨਾਂ ਹਥਿਆਰੇ ਕੰਨਾਂ ਨੇ ਨਿੰਦਿਆ ਸੁਣੀ, ਦੁੱਖ ਪਾਇਆ, ਪਰ ਸ਼ੁਕਰ ਹੈ ਕਿ ਆਪ ਦੇ ਜੀ ਦਾ ਤੇ ਸਤਸੰਗ ਨੇ ਰੱਖ ਲਿਆ। ਮਾਂ ਕਹਿੰਦੀ, ਬੱਚੀਏ, ਸੰਸਾਰ ਵਿੱਚ ਨਿੰਦਿਆ ਨੇ ਬੜੇ ਬੜੇ ਦੁੱਖ ਦਿੱਤੇ ਨੇ, ਸਿਦਕ ਭਰੋਸੇ ਦੇ ਮੰਦਰ ਐਸੇ ਢਾਏ ਨੇ, ਸੱਚੇ ਮਿੱਤਰਾਂ ਤੇ ਪਰਸਪਰ ਵਿਸ਼ਵਾਸ, ਇੱਕ ਜਿੰਦ ਇਸਤਰੀ ਭਰਤਾ ਦੇ ਪਰਸਪਰ ਨਿਸ਼ਚੇ ਇਸਨੇ ਤੋੜ ਦਿੱਤੇ ਆ। ਇਹ ਨਿੰਦਿਆ ਐਸੀ ਪਾਪਣ ਹੈ, ਮਿੱਠੀ ਵੀ ਲੱਗਦੀ ਹੈ, ਪਰ ਕਿਸੇ ਦੀ ਆਪਣੀ ਨਿੰਦਿਆ ਬੁਰੀ ਲੱਗਦੀ ਹੈ। ਸਾਡੀ ਕੋਈ ਝੂਠੀ ਵੀ ਉਸਤਤ ਕਰ ਦੇਵੇ, ਉਹ ਤੇ ਝੂਠ ਬੋਲਦਾ ਨਿੰਦਿਆ ਕਰ ਰਿਹਾ ਹੈ, ਪਰ ਸਾਨੂੰ ਬੜੀ ਪਿਆਰੀ ਲੱਗਦੀ ਹੈ। ਇਸ ਕਰਕੇ ਸਤਿਗੁਰ ਨੇ ਨਿੰਦਾ ਨੂੰ ਮਹਾਨ ਪਾਪ ਦੱਸਿਆ ਹੈ ਤੇ ਇਸ ਤੋਂ ਰੋਕਿਆ ਹੈ। ਕਦੇ ਕੰਨ ਦੇ ਕੇ ਨਿੰਦਿਆ ਨਾ ਸੁਣੀਏ, ਮੱਲੋ ਮੱਲੀ ਪੈ ਤਾਂ ਦ੍ਰਿੜ ਚਟਾਨ ਵਾਂਗੂ ਅਹਿਲ ਰਹੀਏ। ਕੁਛ ਅੰਦਰ ਹਿੱਲ ਖਲੋਵੇ ਤਾਂ ਮੇਰੀ ਬੱਚੀ ਗੁਰਬਾਣੀ ਤੇ ਸਤਸੰਗ ਦੀ ਸ਼ਰਨ ਵਿੱਚ ਜਾ ਪਈਏ। ਰਾਣੀ ਕਹਿੰਦੀ ਜੀ ਸੱਤ ਬਚਨ, ਮਾਤਾ ਜੀ ਬੇਅਦਬੀ ਨਾ ਹੋਵੇ ਤਾਂ ਸਤਿਗੁਰ ਦੇ ਦਰਸ਼ਨ ਦੀ ਦਾਤ। ਮਾਂ ਕਹਿੰਦੀ ਨੇੜੇ ਹੈ, ਪ੍ਰੀਤਮ ਜੀ ਆ ਰਹੇ ਨੇ, ਮੈਂ ਇਸ ਮੁੱਖ ਤੋਂ ਧੰਨ ਸਦਕੇ ਜਾਵਾਂ। ਰਾਣੀ ਨੇ ਕਿਹਾ, ਮਾਂ ਪੁੱਛਦੀ ਹੈ ਦੱਸੋ ਹੁਣ ਹਿਰਦਾ ਨਿਰਭੈ ਹੈ। ਰਾਣੀ ਕਹਿੰਦੀ ਇੱਕੋ ਭੈ ਸੀ ਕਿ ਪਹਾੜੀ ਰਾਜੇ ਇਹ ਸੁਣ ਕੇ ਕਿ ਅਸੀਂ ਸਤਿਗੁਰਾਂ ਦੇ ਸਿੱਖ ਹੋ ਗਏ ਹਾਂ ਰਾਜ ਨਾਲ ਖੋਹ ਖਵਾ ਲੈਣ। ਸੋ ਇਹ ਭੈ ਆਪਨੇ ਦੋ ਉਪਦੇਸ਼ਾਂ ਨਾਲ ਕੱਟਿਆ। ਇੱਕ ਤਾਂ ਆਪਨੇ ਜੋ ਸ਼ਬਦ ਗਾਵਿਆ ਹੈ, ਜੋ ਰਾਜ ਦਹਿ ਤਾਂ ਕੌਣ ਬੜਾਈ, ਜੋ ਭੀਖ ਮੰਗਾਵ ਹੈ ਤਾਂ ਕਿਆ ਘਟ ਜਾਈ। ਜਦ ਸਤਿਗੁਰ ਨੇ ਨਾਮ ਦੇ ਰਸ ਵਿੱਚ ਸਾਨੂੰ ਰਸੀਏ ਕਰ ਦੇਣਾ ਹੈ, ਸਾਡੇ ਅੰਦਰ ਨਾਮ ਦਾ ਨਿਵਾਸ ਬਣਿਆ ਰਹਿਣਾ ਹੈ, ਤਦ ਰਾਜ ਕੀ ਤੇ ਭਿੱਖ ਕੀ। ਦੂਸਰੀ ਜੋ ਤੁਕ ਆਪ ਜੀ ਨੇ ਹੁਣੇ ਪੜ੍ਹੀ ਸੀ, ਸਤ ਕਰੇ ਜਿਨ ਗੁਰ ਪਛਾਤਾ ਸੋ ਕਾਹੇ ਕੋ ਡਰਦਾ ਜੀਓ। ਜਦ ਸਾਡਾ ਧਰਮ ਇਹ ਹੈ ਕਿ ਸਤਿਗੁਰ ਜੀ ਨੂੰ ਹੈ ਕਰਕੇ ਪਛਾਣੀਏ, ਵਰਤਮਾਨ ਕਰਕੇ ਪਛਾਣੀਏ, ਸਦਾ ਸਥਿਰ ਕਰਕੇ ਜਾਣੀਏ, ਤਾਂ ਫਿਰ ਡਰਨਾ ਕਾਹਦਾ। ਅਸਾਂ ਗੁਰੂ ਜੀ ਦੀ ਸ਼ਰਨ ਲੈ ਕੇ ਉਸ ਨੂੰ ਅੰਗ ਸੰਗ ਸਮਝਣਾ ਹੈ ਤੇ ਉਹਦੀ ਤੀਕ ਤੇ ਪਿਆਰ ਭਰੀ ਯਾਦ ਵਿੱਚ ਰਹਿਣਾ ਹੈ। ਡਰ ਤੇ ਪਾਓ ਸਤਿਗੁਰ ਦੇ ਹਵਾਲੇ। ਮਾਂ ਕਹਿੰਦੀ ਜਦ ਸਤਿਗੁਰ ਦੀ ਟੇਕ ਅੰਦਰ ਹੋਵੇ, ਆਸਰਾ ਅੰਦਰ ਹੋਵੇ, ਨਾਮ ਵਿੱਚ ਨਿਵਾਸ ਹੋਵੇ ਨਾ ਮੇਰੀ ਬੱਚੀਏ, ਤਦ ਸੁਰਤ ਜ਼ਰੂਰ ਨਿਰਭੈ ਪਦ ਵਿੱਚ ਪਹੁੰਚਦੀ ਹੈ। ਜੋ ਹਰ ਨਾਮ ਧਿਆ ਹੈ ਤਿੰਨ ਡਰ ਸੱਟ ਘੱਤਿਆ। ਨਿਕਲ ਗਿਆ ਡਰ ਕਦੋਂ? ਜਦੋਂ ਤੂੰ ਨਾਮ ਸਿਮਰਨ ਵਿੱਚ ਲੱਗ ਜਾਏਂਗੀ। ਵਾਹਿਗੁਰੂ ਦੇ ਤ੍ਰਾਣ ਦੀਵਾਨ ਵਾਲੇ ਨਿਰਭੈ ਪੁਰਖ ਭੈ ਹੇਠ ਦੇਵਿਆਂ ਕੋਲੋਂ ਡਰ ਕੇ ਆਪਣੀ ਸੁਰਤ ਨੂੰ ਕਿਉਂ ਨਾਸ ਕਰਨਾ। ਜੋ ਨਿਰਭੈ ਹੈ ਉਸਦਾ ਭੈ ਹੋਰਨਾਂ ਪਰ ਵੀ ਪੈਂਦਾ ਹੈ। ਨਿਰਭੈਤਾ ਵਾਲੇ ਦੀ ਪਵਿੱਤਰਤਾ ਦੀ ਅੱਗ ਤੋਂ ਭੈ ਵਾਲੇ ਦੇ ਪਾਪਾਂ ਦੇ ਮੜੇ ਕੰਬ ਜਾਂਦੇ ਨੇ ਮੇਰੀ ਬੱਚੀ। ਰਾਣੀ ਕਹਿੰਦੀ ਠੀਕ ਹੈ ਮਾਂ, ਆਪ ਦੇ ਵਾਕ ਸੱਚ ਹਨ। ਮਾਂ ਕਹਿੰਦੀ ਮੈਂ ਤਾਂ ਸਤਿਗੁਰੂ ਤੋਂ ਸੁਣੇ ਵਾਕ ਸੁਣਾ ਰਹੀ ਹਾਂ। ਵਿੱਚੋਂ ਟਿੱਕਾ ਜੀ ਬੋਲੇ, ਵੱਡੀ ਅੰਮਾ ਜੀ ਸਾਨੂੰ ਫਿਰ ਸਤਿਗੁਰੂ ਜੀ ਦੇ ਕਦ ਦਰਸ਼ਨ ਹੋਣਗੇ। ਮਾਂ ਨੇ ਬੜੇ ਲਾਡ ਨਾਲ ਸਿਰ ਤੇ ਹੱਥ ਰੱਖਿਆ, ਕਹਿਣ ਲੱਗੀ ਸਤਿਗੁਰੂ ਜੀ ਪੌਂਟੇ ਤੋਂ ਟੁਰ ਪਏ ਹਨ। ਦਸਾਂ ਬਾਰਾਂ ਦਿਨਾਂ ਤੋਂ ਮੇਦਨੀ ਪ੍ਰਕਾਸ਼ ਦੇ ਅਟਕਾਏ ਨਾਹਣ ਇਲਾਕੇ ਦੇ ਬਣਾਂ ਵਿੱਚ ਠਹਿਰੇ ਹੋਏ ਨੇ। ਮੇਰਾ ਖਿਆਲ ਹੈ ਕਿ ਛੇਤੀ ਹੀ ਇਸ ਪਾਸੇ ਲੰਘਣਗੇ। ਟਿੱਕਾ ਜੀ ਉਤਸੁਕਤਾ ਨਾਲ ਬੋਲਿਆ, ਫਿਰ ਮਾਈ ਜੀ ਤੁਹਾਨੂੰ ਪੱਕ ਹੈ ਨਾ ਕਿ ਗੁਰੂ ਜੀ ਇਧਰੋਂ ਲੰਘਣਗੇ? ਜੇ ਸੰਸਾ ਹੋਵੇ ਤਾਂ ਕੋਈ ਅਹਿਲਕਾਰ ਬਿਨੇ ਕਰਨ ਹਿੱਤ ਘੱਲ ਘੱਤੀਏ। ਮਾਈ ਕਹਿਣ ਲੱਗੇ ਨਾ ਮੇਰੇ ਜਸ ਰਾਏ ਟਿੱਕਾ ਜੀ, ਉਹ ਸੰਦੇਸ਼ਾ ਘੱਲਣ ਦੀ ਕੋਈ ਲੋੜ ਨਹੀਂ ਹੈ, ਨਾ ਅੱਗੇ ਸਤਿਗੁਰ ਪਾਸ ਆਪ ਦੀ ਭਾਵਨੀ ਦਾ ਕਿਸੇ ਨੇ ਕੋਈ ਜ਼ਿਕਰ ਚਲਾਇਆ, ਪਰ ਉਹਨਾਂ ਦਾ ਬਿਰਧ ਹੈ ਕਿ ਸਰਨਾਗਤਾਂ ਲਈ ਸ਼ਰਨਪਾਲ ਹਨ। ਇਸ ਕਰਕੇ ਅਸੰਭਵ ਹੈ ਕਿ ਤੁਹਾਡੇ ਪ੍ਰੇਮ ਦੀ ਖਿੱਚ ਦੇ ਹੁੰਦਿਆਂ ਕਿਸੇ ਹੋਰ ਰਸਤਿਓਂ ਲੰਘ ਜਾਣ ਔਰ ਦਰਸ਼ਨ ਨਾ ਦੇਣ। ਐਸਾ ਨਹੀਂ ਹੋਏਗਾ, ਅਵਸ਼ ਦਰਸ਼ਨ ਹੋਣਗੇ, ਕਿਉਂਕਿ ਉਹ ਘੱਟ ਘੱਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ, ਅੰਦਰ ਜਾਣਦਾ ਹੈ। ਹੁਣ ਰਾਣੀ ਵਿੱਚੋਂ ਬੋਲੀ, ਸੱਚ ਹੈ ਮਾਤਾ ਜੀ, ਸਾਡਾ ਪ੍ਰੇਮ ਤਾਂ ਅਜੇ ਕੁਛ ਨਹੀਂ, ਆਪ ਦੀ ਬਖਸ਼ਿਸ਼ ਤੇ ਆਸ ਹੈ ਕਿ ਉਹ ਮੇਹਰਾਂ ਦੇ ਸਾਈਂ ਸਾਨੂੰ ਜ਼ਰੂਰ ਨਿਵਾਜਣਗੇ। ਸੰਦੇਸ਼ਾ ਘੱਲਣਾ ਬੇਅਦਬੀ ਹੈ। ਅਸੀਂ ਕੀ ਨਿਰਗੁਣ ਆ ਰਹੇ ਹਾਂ ਜੋ ਐਸੇ ਪਵਿੱਤਰ ਤੇਜ ਨੂੰ ਸਦ ਘੱਲਣ ਦਾ ਹੀਆਂ ਕਰੀਏ। ਪਰਮਾਈ ਜੀ, ਜੇ ਸਤਿਗੁਰਾਂ ਨੇ ਕਿਰਪਾ ਕੀਤੀ, ਦਾਸਾਂ ਨੂੰ ਅਪਣਾਇਆ, ਤਦ ਜਨਮ ਸਫਲ ਹੋ ਜਾਏਗਾ। ਮਾਂ ਕਹਿੰਦੀ, ਜ਼ਰੂਰ ਆਉਣਗੇ ਜੀ, ਦਾਨ ਵੀ ਦੇਣਗੇ, ਇਹ ਮੇਰਾ ਭਰੋਸਾ ਹੈ। ਇੱਧਰ ਜਮੁਨਾ ਦਾ ਕਿਨਾਰਾ, ਜਿੱਥੇ ਸਤਿਗੁਰੂ ਜੀ ਨੇ ਪੌਂਟੇ ਦੀ ਨੀਂਹ ਧਰੀ ਸੀ, ਜਿੱਥੇ ਅੱਜ ਕੱਲ੍ਹ ਸੁੰਦਰ ਛੋਟਾ ਜਿਹਾ ਪਰ ਬਹੁਤ ਸੁੰਦਰ ਉੱਚਾ ਗੁਰਦੁਆਰਾ ਹੈ, ਇੱਕ ਅਚਰਜ ਕੁਦਰਤੀ ਨਜ਼ਾਰੇ ਦਾ ਥਾਂ ਹੈ। ਨਦੀ ਦਾ ਸੁੰਦਰ ਪ੍ਰਵਾਹ, ਰਮਣੀਕ ਕੁਦਰਤੀ ਨਜ਼ਾਰੇ ਮਨ ਨੂੰ ਮੋਹੇ। ਐਸਾ ਕਦੀ ਹੁੰਦਾ ਹੀ ਨਹੀਂ ਕਿ ਮਨ ਉੱਥੇ ਗਦਗਦ ਨਾ ਹੋਵੇ। ਅਸਲ ਵਿੱਚ ਇਹ ਥਾਂ ਵੇਖ ਕੇ ਅੰਦਾਜ਼ਾ ਹੁੰਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੁਦਰਤੀ ਸੁੰਦਰਤਾ ਦੇ ਕਿੰਨੇ ਵੱਡੇ ਕਦਰਦਾਨ ਤੇ ਪਿਆਰੇ ਸਨ, ਔਰ ਉਹਨਾਂ ਦੀ ਚੋਣ ਕੈਸੀ ਅਦਭੁਤ ਹੋਇਆ ਕਰਦੀ ਸੀ। ਪਿੱਛੇ ਵੀ ਦੱਸ ਆਇਆ ਨਾ, ਜਦੋਂ ਭੰਗਾਣੀ ਦੇ ਯੁੱਧ ਜਿੱਤ ਕੇ ਪੌਂਟੇ ਆਏ ਤਾਂ ਸਿੱਖਾਂ ਵਿੱਚ ਫਤਿਹ ਸ਼ਾਹ 'ਤੇ ਹੱਲਾ ਕਰਨ ਦਾ ਚਾਹ ਸੀ, ਪਰ ਸਤਿਗੁਰੂ ਜੀ ਨੇ ਆਪਣੇ ਵਿਜੈ ਪਾ ਚੁੱਕੇ ਦਲ ਦੇ ਉਤਸ਼ਾਹ ਨੂੰ ਫਤਿਹ ਸ਼ਾਹ ਪਰ ਹੱਲਾ ਕਰਨ ਨੂੰ ਰੋਕਿਆ। ਰੁਕ ਤਾਂ ਗਏ, ਪਰ ਉਹਨਾਂ ਦੇ ਵਧੇ ਹੋਏ ਦਿਲਾਂ ਦੇ ਉਛਾਲੇ ਬੜੇ ਅਜਬ ਦੇਖੇ। ਤਦ ਵਿਚਾਰਿਆ ਕਿ ਹੁਣ ਇਹਨਾਂ ਦੇ ਪੈਰ ਟਿਕਣੇ ਨਹੀਂ, ਇਹਨਾਂ ਨੂੰ ਮੋੜਨ ਵਰਜਣ ਦੀ ਥਾਂ ਆਨੰਦਪੁਰ ਦੇ ਮੁੜ ਵਸਾਉਣ ਦੇ ਕਿਲੇ ਬੰਦ ਕਰਨ ਵੱਲ ਧਿਆਨ ਲਾਈਏ। ਸ੍ਰੀ ਮੁੱਖ ਵਾਕ ਵੀ ਇਹ ਗੱਲ ਆਈ ਹੈ, ਜੁੱਧ ਜੀਤ ਆਏ ਜਬੈ ਟਿਕੈ ਨਾ ਤਿੰਨ ਪੁਰ ਪਾਉ। ਫਿਰ ਉੱਥੇ ਪਾਉ ਨਹੀਂ ਟਿਕੇ। ਸੋ ਪੌਂਟੇ ਤੋਂ ਤਿਆਰੀ ਰੰਭੀ ਗਈ ਤੇ ਭਾਰ ਬਰਦਾਰੀ ਦੇ ਸਮਾਨ ਹੋ ਗਏ। ਸਭ ਤੋਂ ਪਹਿਲਾਂ ਤੇ ਸੁੱਖ ਦਾ ਸਮਾਨ ਜ਼ਖਮੀਆਂ ਦਾ ਸੀ, ਜੋ ਬੜੇ ਆਰਾਮ ਨਾਲ ਤੋਰੇ ਗਏ। ਰਾਖੀਦਾਰੀ, ਇਲਾਜ ਤੇ ਖਾਣ ਪਾਣ ਦੇ ਸਮਾਨ ਸਾਰੇ ਨਾਲ ਦਿੱਤੇ ਗਏ। ਸਾਰੀ ਤਿਆਰੀ ਹੋ ਕੇ ਕੂਚ ਹੋ ਗਈ। ਸ੍ਰੀ ਗੁਰੂ ਜੀ ਨੇ ਲਾਹੜ ਪਿੰਡ ਦੇ ਲਾਗੇ ਆ ਕੇ ਡੇਰਾ ਪਾ ਦਿੱਤਾ ਤੇ ਇੱਥੇ 12-13 ਦਿਨ ਮੁਕਾਮ ਰੱਖਿਆ। ਇੱਧਰ ਉੱਧਰ ਸੈਰ ਕਰਨ ਜਾਂਦੇ, ਕਦੀ ਸ਼ਿਕਾਰ ਕਰਨ ਜਾਂਦੇ। ਇੱਥੇ ਸਿਕੰਦਰ ਲੋਧੀ ਦੀ ਸ਼ਿਕਾਰਗਾਹ ਸੀ, ਕਦੀ ਉਹ ਇੱਥੇ ਆ ਕੇ ਟਿਕੇ ਤੇ ਸ਼ਿਕਾਰ ਕਰਿਆ ਕਰਦਾ ਸੀ। ਇੱਕ ਹੋਰ ਮੁਖਲਸ ਖਾਨ ਨਾਮੇ ਮੁਗਲਾਂ ਦੇ ਜਰਨੈਲ ਦੇ ਇੱਥੇ ਕਿਲ੍ਹਾ ਬਣਵਾਇਆ ਹੋਇਆ ਸੀ, ਜਿਸ ਨੂੰ ਮੁਖਲਿਸਗੜ੍ਹ ਕਹਿੰਦੇ ਹਨ। ਇਸੇ 'ਤੇ ਕਬਜ਼ਾ ਕਰਕੇ ਬਾਬੇ ਬੰਦੇ ਨੇ ਇਸ ਨੂੰ ਲੋਹਗੜ੍ਹ ਬਣਾਇਆ ਅਤੇ ਆਪ ਇੱਥੇ ਹੀ ਰਿਹਾ ਅਤੇ ਕਿਤਨਾ ਚਿਰ ਪਾਤਸ਼ਾਹੀ ਦਲਾਂ ਦੇ ਮੁਕਾਬਲੇ ਕਰਦਾ ਰਿਹਾ। ਜਿੱਥੇ ਸਤਿਗੁਰਾਂ ਦਾ ਤੰਬੂ ਲੱਗਾ ਸੀ ਉੱਥੇ ਹੁਣ ਟੋਕਾ ਸਾਹਿਬ ਨਾਮੇ ਗੁਰਦੁਆਰਾ ਹੈ। ਇਸ ਤੋਂ ਕੂਕ ਦੀ ਵਿੱਥ 'ਤੇ ਇੱਕ ਪਿੰਡ ਹੈ ਜਿਸ ਦਾ ਨਾਮ ਅੱਜ ਕੱਲ੍ਹ ਟੋਟਾ ਹੈ। ਇਸ ਪਿੰਡ ਦੇ ਰੰਗੜਾ ਨੇ ਸਤਿਗੁਰੂ ਦੇ ਭਾਰ ਬਰਦਾਰੀ ਦੇ ਊਠ ਚੁਰਾ ਲਏ। ਜਦ ਫੜੇ ਗਏ ਤਾਂ ਸਤਿਗੁਰੂ ਜੀ ਨੇ ਪਿੰਡ ਨੂੰ ਕਿਹਾ ਕਿ ਇਹ ਤਾਂ ਟੋਟਾ ਹੈ, ਹੁਣ ਤੱਕ ਉਸ ਨੂੰ ਲੋਕੀ ਟੋਟਾ ਹੀ ਕਹਿੰਦੇ ਨੇ। ਇਹ ਵੀ ਲਿਖਿਆ ਹੈ ਕਿ ਲਾਹੜ ਸ੍ਰੀ ਗੁਰੂ ਜੀ 10-12 ਦਿਨ ਰਾਜੇ ਮੇਦਨੀ ਪ੍ਰਕਾਸ਼ ਦੇ ਸੰਦੇਸ਼ੇ ਆਉਣ ਤੇ ਉਤਰੇ ਤੇ ਠਹਿਰੇ ਸਨ। ਬੁੱਧੂ ਸ਼ਾਹ ਵੀ ਇਸ ਦੌਰੇ ਤੋਂ ਇੱਥੇ ਆ ਕੇ ਆਪ ਦੇ ਸਤਸੰਗ ਵਿੱਚ ਸੁਖੀ ਹੁੰਦਾ ਰਿਹਾ, ਇੱਥੇ ਦੀਵਾਨ ਸੱਜਦੇ ਰਹੇ, ਸੰਗਤਾਂ ਵੀ ਹਾਜ਼ਰ ਹੁੰਦੀਆਂ ਤੇ ਲਾਹੇ ਲੈਂਦੀਆਂ ਰਹੀਆਂ। ਸਤਿਗੁਰੂ ਜੀ ਨੇ ਇੱਥੇ ਕੁਛ ਦਿਨ ਠਹਿਰਨ ਦੀ ਜਦ ਠਾਣ ਲਈ ਸੀ ਤਾਂ ਆਪ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਆਗਿਆ ਕੀਤੀ ਕਿ ਤੁਸੀਂ ਸਾਰਾ ਡੇਰਾ ਤੇ ਵਹੀਰ ਲੈ ਕੇ ਟੁਰ ਪਾਓ, ਸੈਨਾ ਵੀ ਨਾਲ ਕੂਚ ਕਰੇ, ਜ਼ਖਮੀਆਂ ਦਾ ਖਾਸ ਪ੍ਰਬੰਧ ਕਰੋ ਤੇ ਮੰਜ਼ਲਾਂ ਛੋਟੀਆਂ ਕਰੋ ਜੋ ਬਿਮਾਰਾਂ ਨੂੰ ਖੇਚਲ ਨਾ ਹੋਵੇ। ਸਾਡੇ ਇੱਥੋਂ ਤੁਰ ਕੇ ਅੱਪੜਨ ਤੱਕ ਆਪ ਆਨੰਦਪੁਰ ਪਹੁੰਚ ਜਾਓਗੇ। ਆਪਣੇ ਪਾਸ ਸਾਹਿਬਾਂ ਨੇ ਚੋਣਵੇਂ ਵੀਰ ਕੁਝ ਸਿਆਣੇ ਤੇ ਰਣਜੀਤ ਨਗਾਰਾ ਰੱਖ ਲਿਆ ਤੇ ਬਾਕੀ ਸਾਰਿਆਂ ਨੂੰ ਵਿਦਾ ਕਰ ਦਿੱਤਾ। 13ਵੇਂ ਦਿਨ ਸਤਿਗੁਰੂ ਜੀ ਨੇ ਦੀਵਾਨ ਦੀ ਸਮਾਪਤੀ ਵੇਲੇ ਕੁਝ ਆਕਾਸ਼ ਵੱਲ ਇਸ ਤਰ੍ਹਾਂ ਤੱਕਿਆ, ਫਿਰ ਉੱਤਰ ਵੱਲ ਪਛੋਂ ਵੱਲ ਐਂ ਜਾਪਦਾ ਸੀ ਜੇ ਕੋ ਦਿਸ਼ਾ ਦੀ ਕੋਈ ਕੋਰੀ ਪੋਥੀ ਵਿੱਚੋਂ ਕੋਈ ਅੱਖਰ ਵਾਚ ਰਹੇ ਹਨ। ਫਿਰ ਕੁਝ ਸੱਜਲ ਨੇਤਰ ਹੋ ਕੇ ਬਹੁਤ ਚਿਰ ਮੁੰਦੇ ਨੈਣਾਂ ਵਿੱਚ ਅਖੰਡ ਸਮਾਧੀ ਵਿੱਚ ਨਿਮਗਣ ਰਹੇ। ਜਦੋਂ ਉੱਠੇ ਤਦ ਆਗਿਆ ਦਿੱਤੀ ਕਿ ਸਵੇਰੇ ਕੂਚ ਹੋ ਜਾਏ। ਜਦ ਰਸਤੇ ਦੇ ਆਗੋਰੇ ਨੇ ਰਸਤੇ ਦਾ ਵੇਰਵਾ ਪੁੱਛਿਆ ਤਾਂ ਆਗਿਆ ਹੋਈ ਕਿ ਰਾਮਗੜੀਏ ਦੇ ਰਾਜ ਵਿੱਚ ਟਾਬਰੇ ਦੇ ਲਾਗੇ ਦੀ ਚੱਲ ਨਿਕਲੋ ਔਰ ਮੁਕਾਮ ਪਹਿਲਾਂ ਟਾਬਰੇ ਦੱਸਿਆ ਅਤੇ ਅਗਲੇ ਮੁਕਾਮ ਲਈ ਕਿਹਾ ਕਿ ਜਿੱਥੇ ਕਰਤਾ ਪੁਰਖ ਦੀ ਰਜਾਏ ਹੋਵੇਗੀ ਨਾ ਅਗਲਾ ਮੁਕਾਮ ਉੱਥੇ ਹੋ ਜਾਏਗਾ। ਅਗੂਰੇ ਨੇ ਸੱਤ ਵਜਨ ਕਿਹਾ। ਅਗੂਰਾ? ਹਾਂ ਵੀ ਅਗੂਰਾ ਉਸਨੂੰ ਕਹਿੰਦੇ ਨੇ ਜਿਹੜਾ ਸਾਰੇ ਕਾਫਲੇ ਦੇ ਅੱਗੇ ਰਸਤੇ ਦੀ ਦੇਖਭਾਲ ਕਰਦਾ ਹੈ। ਮੇਰੇ ਚੂਜੀ ਸਤਿਗੁਰੂ ਜੀ ਜੋ ਆਤਮ ਹਲਾਸ ਨਾਲ ਦਮ ਬਾ ਦਮ ਖਿੜੇ ਰਹਿੰਦੇ ਸਨ ਇੱਕ ਸੁੰਦਰ ਘੋੜੇ ਤੇ ਚੜੇ ਜਾ ਰਹੇ ਹਨ, ਨਾਲ ਥੋੜੇ ਜਿਹੇ ਸਿੰਘ ਹਨ, ਬਾਕੀ ਸੈਨਾ ਤੇ ਸਮਾਨ ਮਗਰ ਆ ਰਹੇ ਨੇ। ਰਸਤੇ ਵਿੱਚ ਇੱਕ ਥਾਂ ਇੱਕ ਬ੍ਰਾਹਮਣ ਸੂਰਜ ਵੱਲ ਧਿਆਨ ਜੋੜੀ ਮੱਥਾ ਟੇਕਦਾ ਦਿਸਿਆ। ਸਤਿਗੁਰੂ ਜੀ ਨੇ ਹੱਸ ਕੇ ਕਿਹਾ ਕਿ ਸਭ ਸਮਾਨ ਕਰਤਾ ਪੁਰਖ ਨੇ ਮਨੁੱਖ ਦੇ ਵਾਸਤੇ ਰਚੇ ਹਨ, ਧੁੱਪ ਔਰ ਚਾਨਣ, ਹਵਾ ਔਰ ਪਾਣੀ, ਪ੍ਰਿਥਵੀ ਔਰ ਆਕਾਸ਼ ਸਾਰੇ ਇਸ ਦੇ ਆਰਾਮ ਵਾਸਤੇ ਹਨ। ਇਸ ਨੂੰ ਧਰਤੀ ਦੀ ਸਰਦਾਰੀ ਦੇ ਕੇ ਸਾਰੀ ਹੋਰ ਰਚਨਾ ਨੂੰ ਇਸ ਦਾ ਸੁਖਦਾਈ ਬਣਾਇਆ, ਪਰ ਦੇਖੋ ਆਦਮੀ ਆਪਣੀ ਸਰਦਾਰੀ ਭੁੱਲ ਗਿਆ ਹੈ। ਇਸ ਦੀ ਸਰਦਾਰੀ ਕਰਤਾ ਪੁਰਖ ਦੀ ਸੇਵਾ ਅਤੇ ਪ੍ਰੇਮ ਵਿੱਚ ਸੀ। ਇਸ ਨੇ ਕਰਤਾ ਪੁਰਖ ਤੋਂ ਮੂੰਹ ਮੋੜ ਕੇ ਕੀਤੀ ਹੋਈ ਦੇ ਨਾਲ ਨਿਉਂ ਲਾਇਆ ਹੈ। ਜਿਹੜੀਆਂ ਸੋਹਣੀਆਂ ਅਤੇ ਇਸ ਦੇ ਵੱਸ ਆ ਸਕਣ ਵਾਲੀਆਂ ਚੀਜ਼ਾਂ ਰਚਨਾ ਵਿੱਚ ਹਨ ਉਹਨਾਂ ਨਾਲ ਨਿਉਂ ਜੋੜ ਬੈਠਾ ਹੈ। ਇਸ ਭੁੱਲ ਨੇ ਇਸ ਨੂੰ ਹੋਰ ਭੁਲੇਖੇ ਵਿੱਚ ਪਾ ਦਿੱਤਾ ਹੈ ਕਿ ਰਚਨਾ ਦੀਆਂ ਇਹਨਾਂ ਸੁੰਦਰ ਚੀਜ਼ਾਂ ਪਰ ਇਸ ਦਾ ਵਸੀਕਾਰ ਨਹੀਂ। ਉਹਨਾਂ ਕੀਤੀਆਂ ਹੋਈਆਂ ਨੂੰ ਕਰਤਾ ਕਰਕੇ ਜਾਣਨ ਲੱਗ ਪਿਆ ਹੈ। ਹੁਣ ਦਾਤੇ ਦੀ ਦਾਤ ਨੂੰ ਤੇ ਮੋਹ ਕਰਦਾ ਹੈ, ਉਹਦੀ ਪ੍ਰਾਪਤੀ ਲਈ ਯਤਨ ਵੀ ਕਰਦਾ ਹੈ, ਪਰ ਕਦੀ ਦਾਤੇ ਵੱਲ ਧਿਆਨ ਨਹੀਂ ਦਿੰਦਾ। ਦਾਤ ਪਿਆਰੀ ਵਿਸਰਿਆ ਦਾਤਾਰਾ। ਸੋ ਜਿਨ੍ਹਾਂ ਪਾਸੋਂ ਇਸਨੇ ਨਿਸ਼ਚੇ ਹੋ ਕੇ ਸੁੱਖ ਲੈਣੇ ਸਨ ਉਹਨਾਂ ਤੋਂ ਡਰਦਾ ਹੈ ਤੇ ਭੈ ਧਾਰਦਾ ਹੈ, ਔਰ ਉਹਨਾਂ ਦੇ ਤਰਾਸ ਵਿੱਚ ਭਰਮਦਾ ਹੈ। ਤੇ ਜਿਹੜੀਆਂ ਦਾਤਾਂ ਦਿੱਤੀਆਂ ਸਦਾ ਲਈ ਇਹਦੀ ਸੁੱਖ ਵਾਸਤੇ, ਪਤਾ ਨਹੀਂ ਕਿਉਂ ਉਹਨਾਂ ਅੱਗੇ ਨੱਕ ਰਗੜਦਾ ਹੈ। ਸਰਦਾਰ ਜੋ ਸੀ ਉਹ ਤੋਂ ਖਿਦਮਤਗਾਰ ਹੋ ਗਿਆ, ਮਾਲਕ ਤੋਂ ਨੌਕਰ ਚਾਕਰ ਹੋ ਗਿਆ। ਕਿਉਂ? ਜਿਹੜੀ ਕਿਰਤ ਹੈ ਜਦੋਂ ਉਸ ਨੂੰ ਪੂਜਣ ਲੱਗ ਪਈ ਹੈ ਕਰਤਾ ਨੂੰ ਛੱਡ ਕੇ, ਤੇ ਕਿਰਤ ਤਾਂ ਅੱਜ ਹੈ ਕੱਲ੍ਹ ਨਹੀਂ ਹੋਏਗੀ, ਅੱਜ ਨਹੀਂ ਹੈ ਕੱਲ੍ਹ ਹੋ ਸਕਦੀ ਹੈ। ਜੋ ਬਿਨਸਣਹਾਰ ਹੈ ਇਹਦਾ ਨਿਸ਼ਚਾ ਵੀ ਉਹਦੇ ਉੱਤੇ ਟਿਕਦਾ ਹੈ ਅਤੇ ਇਸੇ ਲਈ ਡੋਲਦਾ ਰਹਿੰਦਾ ਹੈ। ਜੋ ਅਟਲ ਹੈ, ਅਗੰਮ ਹੈ, ਉਸ 'ਤੇ ਕਦੀ ਆਪਣਾ ਨਿਸ਼ਚਾ ਨਹੀਂ ਲਿਆਉਂਦਾ ਤਾਂ ਕਿ ਇਹਦਾ ਨਿਸ਼ਚਾ ਟਿਕ ਸਕੇ। ਤਦ ਆਲਮ ਨੇ ਕਿਹਾ, ਹੇ ਦੀਨ ਰੱਖਕ ਜੀ, ਕੁਛ ਵਧੀਕ ਕਿਰਪਾ ਕਰੋ। ਤਦ ਗੁਰੂ ਜੀ ਬੋਲੇ, ਮਨੁੱਖ ਆਪਣੇ ਸਰੀਰ ਦੇ ਅਵੈਵਾਂ ਦਾ ਮਾਲਕ ਹੈ, ਆਪਣੇ ਇੰਦਰੀਆਂ ਅਤੇ ਮਨ ਦਾ ਵੀ ਮਾਲਕ ਹੈ, ਪਰ ਇਸ ਘਰ ਦੇ ਰਾਜ ਵਿੱਚ ਹੀ ਮਾਲਕੀ ਭੁਲਾਈ ਬੈਠਾ ਹੈ। ਬਾਹਰੀ ਸ੍ਰਿਸ਼ਟੀ ਵਿੱਚ ਹਰ ਬਲਵਾਨ ਸ਼ੈ ਤੋਂ ਭੈ ਖਾਂਦਾ, ਹਰ ਮੋਹ ਲੈਣ ਵਾਲੀ ਸ਼ੈ ਦੇ ਮਗਰ ਲੋਭੀ ਹੋਇਆ ਫਿਰਦਾ, ਇਸ ਤਰ੍ਹਾਂ ਨਿਤਾਣਾ ਹੋ ਗਿਆ ਹੈ। ਜੇਕਰ ਕਰਤਾਰ ਨੂੰ ਪਛਾਣੇ ਅਤੇ ਉਸਦੇ ਪਿਆਰ ਵਿੱਚ ਰਹੇ ਤਦ ਇਸ ਓਟ ਦੇ ਰੰਗ ਵਿੱਚ ਸਾਰੀ ਧਰਤੀ ਪਰ ਆਪਣੇ ਆਪ ਨੂੰ ਸਰਦਾਰ ਪਛਾਣੇਗਾ, ਸਿੱਖਦਾਰ ਹੋਵੇਗਾ, ਇਹਦਾ ਹੁਕਮ ਚੱਲੇਗਾ, ਸਿੱਕਾ ਚੱਲੇਗਾ। ਤੁਹਾਨੂੰ ਇਹਨਾਂ ਵਹਿਮਾਂ ਤੋਂ ਕੱਢ ਕੇ ਮੈਂ ਬਲਵਾਨ ਬਣਾਇਆ ਤਾਂ ਕਿ ਧੱਕੇ ਤੋੜਿਆਂ ਵਿੱਚੋਂ ਨਿਕਲ ਸਕੋ, ਪਰ ਇਸ ਲਈ ਕਿ ਤੁਸੀਂ ਸੁਰਜੀਤ ਹੋ ਜਾਓ, ਜਾਗ ਪਓ। ਤੁਸੀਂ ਇਕੱਲਾ ਇਕੱਲਾ ਧਰਤੀ ਵਿੱਚ ਸਰਦਾਰ ਹੋ। ਸਰਦਾਰ ਹੋਣ ਕਰਕੇ ਤੁਸੀਂ ਲੱਖ ਲੱਖ ਦੇ ਆਗੂ ਹੋ ਗਏ, ਜੋ ਟੱਠੇ ਮਨਾਂ ਵਾਲੇ ਧਰਤੀ ਪਰ ਪਰਿਹਾਰ ਹੋ ਰਹੇ ਹਨ, ਇਸ ਰਾਹ ਟੁਰ ਕੇ ਸਰਦਾਰ ਹੋ ਜਾਣਗੇ ਜਦੋਂ ਕਰਤਾ ਨੂੰ ਪਛਾਣਨਗੇ। ਹਾਂ, ਜਿਸ ਦੇ ਅੰਦਰ ਜੋਤ ਜਗੀ ਹੈ, ਜਿਸ ਨੇ ਆਪਣੇ ਅੰਦਰਲੀ ਓਟ ਤੱਕ ਲਈ ਹੈ ਔਰ ਆਪਣੇ ਆਪ ਨੂੰ ਦ੍ਰਿਸ਼ਟਮਾਨ ਤੋਂ ਉਚੇਰਾ ਲੱਖ ਕੇ ਸੁਰਤ ਚੜ੍ਹਾ ਕੇ ਚੜ੍ਹਦੀ ਕਲਾ ਧਾਰੀ ਹੈ ਨਾ, ਉਹ ਮੇਰਾ ਲਖੀਅਰ ਲੱਖਾਂ ਤੋਂ ਪਾਰੂ ਹੈ। ਐਸੇ ਬਣ ਕੇ ਤੁਹਾਡੇ ਹੁਕਮ ਵਿੱਚ ਤੁਹਾਡਾ ਮਨ ਹੈ, ਫਿਰ ਮਨ ਗੁਲਾਮ ਹੋ ਗਿਆ। ਜਿਸ ਮਨ ਪਿੱਛੇ ਸਾਰੀ ਲੁਕਾਈ ਪਾਗਲ ਹੋਈ ਫਿਰਦੀ ਹੈ, ਇਹੀ ਮਨ ਐਸੇ ਬਲੀ ਦੇ ਪਿੱਛੇ ਲੇਲੜੇ ਵਰਗੂ ਭੱਜਾ ਫਿਰਦਾ। ਤੁਹਾਡੇ ਹੁਕਮ ਵਿੱਚ ਤੁਹਾਡੇ ਇੰਦਰੇ, ਤੁਹਾਡੇ ਹੁਕਮ ਸਰੀਰ ਦੇ ਅੰਗ, ਤੁਹਾਡੇ ਹੁਕਮ ਸਰੀਰ ਦੇ ਅਵੈਵ ਤੇ ਜੋ ਹੋਰ ਕਿਣਕਾ ਮਾਤਰ ਹੈ, ਸਭ ਤੁਹਾਡੇ ਹੁਕਮ ਵਿੱਚ। ਜਦੋਂ ਤੁਹਾਡੇ ਹੁਕਮ ਵਿੱਚ ਨੇ ਤਾਂ ਇੰਦਰੀ, ਅੰਗ, ਅਵੈਵ ਇਹ ਸਾਰੇ ਭਸਮ ਹੋ ਕੇ ਪਿੱਛੇ ਪਿੱਛੇ ਰਹਿਣਗੇ। ਤੁਸੀਂ ਵਾਯੂ, ਪੌਣ, ਪਾਣੀ, ਅਗਨੀ ਤੇ ਧੁੱਪ, ਗਰਮੀ, ਸਰਦੀ ਇਸ ਦੀ ਵਸੀਕਾਰ ਰੱਖਦੇ ਹੋ, ਪਰ ਜੇ ਆਪੇ ਨੂੰ ਦ੍ਰਿਸ਼ਟਮਾਨੀ ਅਭੇਦਤਾ ਵਿੱਚ ਟੱਠੇ ਹੋਏ ਚੁਕਾਓ ਵਿੱਚ ਰੱਖੋਗੇ ਫਿਰ ਤੁਸੀਂ ਵੀ ਢਹਿ ਜਾਓਗੇ। ਦ੍ਰਿਸ਼ਟਾ ਪਦ ਵਿੱਚ ਮਨ ਨੂੰ ਰੱਖੋ ਤੇ ਸਦਾ ਉੱਚੇ ਰਹੋ। ਦੇਖੋ, ਆਹ ਬ੍ਰਾਹਮਣ ਸੂਰਜ ਤੋਂ ਥਰ ਥਰ ਕੰਬ ਰਿਹਾ ਔਰ ਉਸ ਅੱਗੇ ਨੱਕ ਰਗੜ ਰਿਹਾ, ਪਰ ਅਸਲ ਵਿੱਚ ਸੂਰਜ ਵਾਹਿਗੁਰੂ ਦੇ ਭੈ ਵਿੱਚ ਹੈ। ਜੇ ਅੰਤਰ ਆਤਮੇ ਅਸੀਂ ਵਾਹਿਗੁਰੂ ਦੀ ਚਰਨ ਸ਼ਰਨ ਵੱਸਦੇ ਹਾਂ ਤਾਂ ਸੂਰਜ ਦਾ ਭੈ ਕਿਉਂ ਮੰਨੀਏ? ਸੂਰਜ ਤੇ ਤੁਹਾਡਾ ਸੇਵਾਦਾਰ। ਆਤਮਾ ਰਚਨਹਾਰ ਨਾਲ ਅਭੇਦ ਸਾਰੀ ਰਚਨਾ ਦਾ ਮਾਲਕ ਹੈ। ਚਾਹੀਦਾ ਇਹ ਸੀ ਇਹ ਬ੍ਰਾਹਮਣ ਸੂਰਜ ਨੂੰ ਕਹੇ, ਹੇ ਪ੍ਰਕਾਸ਼ ਪੁੰਜ, ਤੇਰੇ ਵਿੱਚ ਜੋ ਚਾਨਣਾ, ਨਿੱਘ ਔਰ ਦਾਮਨਿਕ ਸ਼ਕਤੀ ਹੈ ਨਾ, ਇਸ ਵਿੱਚੋਂ ਮੇਰੇ ਸਰੀਰ ਦੇ ਅੰਗਾਂ ਨੂੰ ਲੋੜੀਂਦਾ ਚਾਨਣ, ਨਿੱਘ ਤੇ ਦਾਮਨਿਕ ਰੌਂ ਦਾ ਹਿੱਸਾ ਦੇ, ਜੋ ਮੇਰਾ ਸਰੀਰ ਵਧੀਕ ਕੰਮ ਕਰਨ ਔਰ ਇਹਦੀ ਸਮਰੱਥਾ ਵਾਲਾ ਹੋ ਜਾਏ, ਤੇਰੇ ਕਰਤਾ ਦਾ ਸੇਵਕ ਬਣ ਜਾਵੇ। ਲੋਕੀ ਹਵਾ ਤੋਂ ਡਰਦੇ ਨੇ ਕਿ ਬਿਮਾਰ ਨਾ ਕਰ ਦੇਵੇ, ਪਰ ਹਵਾ ਤਾਂ ਅਰੋਗਤਾ ਦਾ ਚਾਕਰ ਹੈ। ਪਾਣੀ ਤੋਂ ਡਰਦੇ ਨੇ ਔਰ ਵਰਨ ਸਮਝ ਕੇ ਅਰਗੀਆਂ ਦਿੰਦੇ ਫਿਰਦੇ ਨੇ, ਪਰ ਹੇ ਗੁਰਸਿੱਖੋ, ਇਹ ਜਲ ਤਾਂ ਪਾਲਣਹਾਰ ਹੈ, ਪਹਿਲਾ ਪਾਣੀ ਜੀਉ ਹੈ। ਇਸੇ ਤਰ੍ਹਾਂ ਚਾਨਣ ਤੇ ਧੁੱਪ ਸਭ ਸਰੀਰ ਦੇ ਸੁੱਖ ਸਤ, ਇਸੇ ਤਰ੍ਹਾਂ ਚਾਨਣ ਤੇ ਧੁੱਪ ਸਭ ਸਰੀਰ ਦੇ ਸੁੱਖ ਲਈ ਹਨ। ਸਰੀਰ ਦੇ ਅੰਦਰ ਵਸਣ ਵਾਲਾ ਸਰਦਾਰ ਹੈ, ਜੇ ਮਾਲਕ ਦੇ ਹੁਕਮ ਵਿੱਚ ਤੁਰੇ ਤਾਂ। ਜੋ ਹੁਕਮ ਨੂੰ ਮੰਨ ਜਾਣਦਾ ਹੈ ਉਹ ਹੁਕਮ ਮਨਾਉਣ ਵਿੱਚ ਵੀ ਪ੍ਰਵੀਨ ਹੁੰਦਾ ਹੈ। ਉਹ ਸਾਰੀ ਰਚਨਾ ਪਾਸੋਂ ਵਧੀਕ ਤੇ ਵਧੀਕ ਸੁੱਖ ਲੈ ਸਕਦਾ ਹੈ, ਪਰ ਅੰਤਰ ਆਤਮੇ ਮੇਲ ਪਾਏ ਬਿਨਾਂ ਸੁਰਤ ਵਿੱਚ ਸਰਦਾਰੀ ਦਾ ਭਾਵ ਨਹੀਂ ਜੇ ਉਗਮਦਾ। ਐਵੇਂ ਜੋ ਆਪ ਨੂੰ ਉੱਚਾ ਸਮਝ ਬਹਿੰਦਾ ਹੈ ਨਾ, ਉਹੀ ਹੰਕਾਰ ਹੈ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਜੇ ਬਿਨਾਂ ਗੁਣਾਂ ਦੇ, ਬਿਨਾਂ ਨਿਮਰਤਾ ਦੇ ਫੋਕਾ ਤੇ ਕੱਚਾ, ਉਹੀ ਹੰਕਾਰੀ ਹੈ। ਪਰਮਾਤਮਾ ਨਾਲ ਮੇਲ ਪਾ ਕੇ ਸੁਰਤ ਵਿੱਚ ਜੋ ਉੱਚਾ ਭਾਵ ਟਿਕਦਾ ਹੈ ਉਸ ਅਵਸਥਾ ਨੂੰ ਉਨਮਨ ਅਵਸਥਾ ਕਹਿੰਦੇ ਨੇ। ਉਹੀ ਅਵਸਥਾ ਅਸਲ ਵਿੱਚ ਚੜ੍ਹਦੀਆਂ ਕਲਾ ਵਾਲੀ ਹੈ। ਇਸ ਤਰ੍ਹਾਂ ਦੇ ਨਿਰੋਲ ਚੜ੍ਹਦੀਆਂ ਕਲਾ ਦੇ ਉਪਦੇਸ਼ ਕਰਦੇ ਆਪਣੇ ਪਿਆਰਿਆਂ ਦੇ ਆਤਮ ਬਲ ਦੇ ਵਲ ਖੋਲਦੇ ਸ੍ਰੀ ਗੁਰੂ ਜੀ ਟਾਬਰੇ ਕੋਲ ਪਹੁੰਚੇ। ਅੱਗੇ ਡੇਰੇ ਦਾ ਸਮਾਨ ਕੋਈ ਨਹੀਂ ਸੀ, ਪਰ ਸ੍ਰੀ ਗੁਰੂ ਜੀ ਨੇ ਪਿਆਰੇ ਨੂੰ ਦੱਸਿਆ ਕਿ ਸਾਡੇ ਵਾਸਤੇ ਸਾਰਾ ਸਮਾਨ ਕੁਦਰਤ ਅੱਗੇ ਤਿਆਰ ਕਰੀ ਬੈਠੀ ਹੈ, ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਾਡੇ ਲਈ ਮਾਲਕ ਨੂੰ ਹਰਦਮ ਚੇਤੇ ਕਰਨ ਦੀ ਲੋੜ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਦ ਅਸੀਂ ਮਾਲਕ ਦੇ ਹੋ ਜਾਂਦੇ ਹਾਂ ਤਦ ਮਾਲਕ ਆਪੇ ਸਾਡਾ ਸਭ ਕੁਝ ਸਵਾਰਦਾ ਹੈ। ਸੋਈ ਗੱਲ ਹੋਈ, ਜਦ ਟਾਬਰੇ ਪਹੁੰਚੇ ਤਦ ਰਾਓ ਨੂੰ ਅੱਗੇ ਹੀ ਖਬਰ ਲੱਗ ਚੁੱਕੀ ਸੀ ਉਤਾਰੇ ਲਈ ਸਾਫ ਮੈਦਾਨ ਸੀ ਜਿਸ ਦੀ ਤਿਆਰੀ ਰੱਖੀ ਗਈ ਸੀ। ਸੈਨਾ ਲਈ ਤੰਬੂ, ਲੰਗਰ, ਘੋੜਿਆਂ ਲਈ ਘਾਹ ਅਤੇ ਹੋਰ ਲੋੜੀਂਦਾ ਸਮਾਨ ਤਿਆਰ ਸੀ। ਰਾਏ ਨੇ ਆਪ ਆ ਕੇ ਦਰਸ਼ਨ ਕੀਤੇ, ਮੱਥਾ ਟੇਕਿਆ, ਤਲਵਾਰ ਚਰਨਾਂ ਵਿੱਚ ਪੇਸ਼ ਕੀਤੀ, ਇੱਕ ਘੋੜਾ ਅਤੇ 500 ਰੁਪਇਆ ਭੇਟਾ ਕੀਤਾ, ਇੱਕ ਪਹਾੜੀ ਕੰਬਲ ਵੀ, ਕਿਉਂਕਿ ਪਹਾੜਾਂ ਵਿੱਚ ਬਰਫਾਂ ਪੈਂਦੀਆਂ, ਠੰਡਾਂ ਪੈਂਦੀਆਂ, ਤਾਂ ਇੱਥੋਂ ਦੇ ਕੱਪੜੇ ਵੀ ਵਿਸ਼ੇਸ਼ ਕਰਕੇ ਠੰਡਾਂ ਨੂੰ ਰੋਕਣ ਲਈ ਗਰਮ ਬਣਦੇ ਨੇ। ਉਹਨਾਂ ਵਿੱਚ ਹੀ ਇਹ ਕੰਬਲ ਤਿਆਰ ਕੀਤਾ ਗਿਆ ਸੀ, ਅੱਜ ਭੇਟ ਕੀਤਾ। ਜਿਨ੍ਹਾਂ ਨੂੰ ਗੁਦਮੇ ਆਖਦੇ ਹਨ ਉਹ ਵੀ ਬਹੁਤ ਸਾਰੇ ਭੇਟ ਕੀਤੇ। ਸ੍ਰੀ ਗੁਰੂ ਜੀ ਨੇ ਇੱਕ ਪੇਸ਼ ਕਬਜ਼ ਰਾਜੇ ਨੂੰ ਦਿੱਤੀ, ਸ਼ਸਤਰ ਹੈ ਕਮਰ ਦਾ, ਔਰ ਵਰ ਦਿੱਤਾ ਕਿ ਜਦ ਤੱਕ ਇਸ ਦਾ ਸਤਿਕਾਰ ਕਰੋਗੇ ਧਰਮ ਔਰ ਪ੍ਰਤਾਪ ਬਣਿਆ ਰਹੇਗਾ। ਸ਼ਸਤਰ ਦਾ ਸਨਮਾਨ ਦਾਤੇ ਨਾਲ ਅੰਤਰ ਆਤਮੇ ਨਿਓ ਦਾ ਵਸੀਲਾ ਬਣਿਆ। ਭਾਈ ਗਿਆਨ ਸਿੰਘ ਜੀ ਲਿਖਦੇ ਹਨ ਕਿ ਹੁਣ ਤੱਕ ਉਹਨਾਂ ਦੀ ਸੰਤਾਨ ਨੇ ਇਹ ਪੇਸ਼ ਕਬਜ਼ ਸਤਿਕਾਰ ਨਾਲ ਰੱਖਿਆ ਹੋਇਆ ਹੈ। ਲੌਡੇ ਪੈਰ ਸਤਿਗੁਰੂ ਜੀ ਅਚਾਨਕ ਉਤਾਵਲੇ ਹੋ ਕੇ ਟੁਰੇ, ਸਾਰੇ ਡੇਰੇ ਵਿੱਚ ਕੂਚ ਬੋਲ ਦਿੱਤਾ। ਇੱਕ ਦਿਨ ਰਾਜ ਮਹਿਲ ਵਿੱਚ ਸਾਰੇ ਬੈਠੇ ਸਨ, ਮਾਈ ਜੀ ਅਤੇ ਟਿੱਕਾ ਜੀ ਦੀ ਕੁਛ ਗੱਲਬਾਤ ਹੋ ਰਹੀ ਸੀ। ਅੰਦਰਲੇ ਦੀ ਕੋਮਲ ਅਤੇ ਸ਼ਰਧਾ ਭਰੇ ਪ੍ਰੇਮ ਦਾ ਵੇਰਵਾ ਚੱਲ ਰਿਹਾ ਸੀ ਕਿ ਰਾਣੀ ਦੀਆਂ ਦਿਲ ਤਰਬਾਂ ਕੰਮ ਖਲੋਤੀਆਂ, ਨੈਣ ਮੰਦ ਹੋ ਗਏ, ਆਪਾ ਚਰਨ ਚਰਨ ਕਰਨ ਹੋ ਗਏ। ਨਿਮਰਤਾ, ਵੈਰਾਗ, ਅਰਦਾਸ ਤੇ ਦਰਸ਼ਨਾਂ ਦੀ ਸਿੱਖ ਦੇ ਭਾਵ ਅੰਦਰੋਂ ਆਕਾਸ਼ੀ ਪੀਂਘਾਂ ਦੇ ਸੱਤ ਰੰਗਾਂ ਵਾਂਗੂ ਚੱਕਰਾਕਾਰ ਹੋਰ ਨਿਕਲੇ। ਅੱਗੇ ਲਿਸ਼ਕਣ ਇਸ ਭਾਵਨਾ ਵਿੱਚ ਬੈਠਿਆਂ ਬੈਠਿਆਂ ਅਗਮਤਾ ਵਿੱਚ ਰਾਣੀ ਆਪਣੇ ਰੰਗੋਂ ਅਜੇ ਬਾਹਰ ਨਹੀਂ ਸੀ ਆਈ, ਆਪਣੇ ਭਾਵਾਂ ਵਿੱਚ ਅੱਖਾਂ ਮੀਟੀ ਬੈਠੀ ਸੀ ਕਿ ਇਹਨੇ ਨੂੰ ਇੱਕ ਗੋਲੀ, ਨਾਂ ਦੱਸਦੇ ਨੇ ਦੁਰਗਾ, ਇਹ ਦੁਰਗਾ ਦੌੜੀ ਆਈ। ਮਹਾਰਾਣੀ ਜੀ, ਹੇ ਮਹਾਰਾਣੀ ਜੀ, ਬਹੁਤ ਦੂਰ ਤੋਂ ਗਰਦ ਨਜ਼ਰ ਆਉਂਦੀ ਪਈ ਜੇ, ਇੰਜ ਲੱਗਦਾ ਹੈ ਜਿਵੇਂ ਕੋਈ ਰਾਜਾ ਸੈਨਾ ਲੈ ਕੇ ਚੜ੍ਹਾਈ ਚੜ੍ਹਿਆ। ਇਹਨੇ ਨੂੰ ਰਾਜੇਸ਼ਵਰੀ ਗੋਲੀ ਵੀ ਹਫੀ ਹੋਈ ਆਈ। ਦੀਵਾਨ ਜੀ ਦਰਵਾਜ਼ੇ 'ਤੇ ਆਏ ਹਨ, ਕਹਿੰਦੇ ਹਨ ਆਪ ਨੂੰ ਸਮਝਾ ਰਹੇ ਸਾਂ ਬੀਬਾ ਰਾਣੀ ਜੀਓ, ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨਾ ਧਾਰੋ। ਇੰਜ ਲੱਗਦਾ ਹੈ ਹੁਣ ਰਾਜਾ ਰਾਮਗੜ੍ਹ ਵਾਲਾ, ਉਹ ਜਸਵਾਰੀਆ ਅਤੇ ਕਹਿਲੂਰੀਆ ਅਤੇ ਹੋਰ ਪਤਾ ਨਹੀਂ ਕਿੰਨੇ ਗੁਰੂ ਦੇ ਮਗਰ ਆਏ ਹੋਏ ਇੱਧਰ ਨੂੰ ਵੱਧ ਰਹੇ ਹਨ। ਦੱਸੋ ਉਹਨਾਂ ਦੀ ਸ਼ਰਨ ਲੈਣੀ ਕਿ ਅੱਗੋਂ ਲੜਾਈ ਕਰਨੀ ਹੈ? ਇਹ ਅਚਾਨਕ ਬਿਜ ਆ ਪਈ ਹੈ, ਤਿਆਰੀ ਕੁਛ ਹੋਈ ਨਹੀਂ ਹੈ, ਭਾਵੇਂ ਸਭ ਚੀਜ਼ਾਂ ਤਲੀ ਅਤੇ ਤਰੀ ਹਾਜ਼ਰ ਖਲੇ ਹਾਂ। ਮੈਂ ਬਖਸ਼ੀ ਜੀ ਨੂੰ ਤਿਆਰੀ ਲਈ ਕਹਿ ਬੈਠਾ, ਔਰ ਸੈਨਾ ਨੂੰ ਵੀ ਹੁਕਮ ਚੜ੍ਹਾ ਦਿੱਤਾ। ਆਪ ਜੀ ਦੀ ਕੀ ਆਗਿਆ ਹੈ? ਦੀਵਾਨ ਨੇ ਪੁੱਛਿਆ। ਰਾਣੀ ਕੁਝ ਗਹਿਰੀ ਸੋਚ ਵਿੱਚ ਪੈ ਗਈ। ਇੱਕ ਹੋਰ ਬਾਈ ਭੱਜੀ ਆਈ, ਆ ਕੇ ਕਹਿਣ ਲੱਗੀ, ਸੈਨਾਪਤ, ਵਜ਼ੀਰ, ਦੀਵਾਨ ਸਾਰੇ ਖੜ੍ਹੇ ਹਨ, ਫੌਜ ਕੁਝ ਤਿਆਰ ਹੋ ਗਈ ਹੈ, ਸਵਾਰਾਂ ਦਾ ਇੱਕ ਦਸਤਾ ਅੱਗੇ ਗਿਆ। ਰਾਣੀ ਜੀਓ, ਆਪਦੀ ਆਗਿਆ ਮੰਗਦੇ ਹਨ ਸਾਰੇ ਖੜ੍ਹੇ। ਰਾਣੀ ਕਹਿਣ ਲੱਗੀ, ਕਟਰੋਲਾਂ, ਸ਼ਤਰੂ? ਸਾਰੇ ਕਹਿਣ ਲੱਗੇ, ਹਾਂ। ਆਓ ਸੁਣੋ ਧੌਂਸੇ ਦੀ ਆਵਾਜ਼, ਦੇਖੋ ਘੋੜਿਆਂ ਦੀ ਟਾਪ। ਰਾਣੀ ਕਹਿਣ ਲੱਗੀ, ਇਹ ਕੀ ਹੋ ਰਿਹਾ? ਕਟਰੋਲਾਂ ਬੋਲੀ, ਵੈਰੀਆਂ ਦਾ ਸਰਹੱਦ ਟੱਪ ਕੇ ਸਾਡੇ ਗ੍ਰਾਮਾਂ ਤੇ ਆ ਜਾਣ ਦੀ ਪਹਿਲੀ ਵਿਜੇ ਸੱਦ ਹੈ। ਇਹਨੇ ਨੂੰ ਮਾਈ ਕੋਲ ਖਲੋਤੀ ਬੋਲੀ ਹੈ, ਭਈ ਜਰਾ ਚੁੱਪ ਤੇ ਕਰੋ, ਕੰਨ ਲਾ ਕੇ ਫਿਰ ਸੋਚ ਕੇ। ਰਾਣੀਏ, ਇਹ ਤਾਂ ਆਵਾਜ਼, ਇਹ ਪੈੜ ਮੇਰੇ ਸਤਿਗੁਰ ਦੇ ਸਫਰੀ ਰਣਜੀਤ ਨਗਾਰੇ ਦੀ ਲੱਗਦੀ ਹੈ। ਲੱਗਦੀ ਨਹੀਂ, ਹੈ ਹੀ ਉਹੀ, ਯਕੀਨਨ ਉਹੀ। ਅਰ ਜੋ ਗੱਤ ਨਗਾਰੇ ਤੇ ਪੈ ਰਹੀ ਹੈ, ਉਸਦਾ ਇਹ ਅਰਥ ਹੈ ਕਿ ਅਸੀਂ ਸੱਜਣਾਂ ਦੇ ਇਲਾਕੇ ਵਿੱਚ ਹਾਂ, ਅਸੀਂ ਸ਼ਤਰੂ ਨਹੀਂ ਹੈ। ਰਾਣੀ ਕਹਿੰਦੀ ਆ, ਮੈਨੂੰ ਤਾਂ ਪਛਾਣ ਨਹੀਂ, ਪਰ ਦਿਲ ਡਰਿਆ ਨਹੀਂ ਹੈ, ਆਵਾਜ਼ ਸੁਣ ਕੇ ਖੁਸ਼ ਹੋਇਆ। ਜੇਕਰ ਆਪ ਦੀ ਪੱਕੀ ਸਿਆਣ ਹੈ ਤਾਂ ਮੈਂ ਹੁਕਮ ਚੁੱਪ ਦਾ ਦੇ ਰੱਖਾਂ, ਐਸਾ ਨਾ ਹੋਵੇ ਕਿ ਕਿਸੇ ਮੂਰਖਤਾ ਵਿੱਚ ਦਾਤੇ ਦੀ ਅਵੱਗਿਆ ਕਰ ਬੈਠਾ। ਹੁਣ ਨਗਾਰੇ ਦੀ ਆਵਾਜ਼ ਬੰਦ ਹੋ ਗਈ ਤੇ ਨਰਸਿੰਘੇ ਦੀ ਆਵਾਜ਼ ਪਹੁੰਚੀ। ਇਸ ਵਿੱਚ ਪੀਲੂ ਰਾਗ ਨਾਲ ਮਿਲਦੀ ਕੋਈ ਸੁਰ ਧੁਨ ਵਿੱਚ ਵੱਜ ਰਹੀ ਸੀ, ਜਿਸ ਨੂੰ ਪਛਾਣ ਕੇ ਮਾਈ ਨੇ ਕਿਹਾ, ਬੇਖਤਰ ਹੋ ਜਾਓ, ਇਹ ਵੈਰੀ ਦਲ ਨਹੀਂ ਹੈ, ਇਹ ਸ਼ਹਿਨਾਈ ਦੇ ਨਾਲ ਨਰਸਿੰਘੇ ਦੀ ਮਿਲਵੀ ਹਿੰਦੁਸਤਾਨੀ ਇੱਕ ਸੰਦੇਸ਼ ਦੇਣ ਵਾਲੀ ਆਵਾਜ਼ ਹੈ, ਇਹ ਮੇਰੇ ਪਿਆਰੇ ਦੇ ਸੰਗੀਤਕ ਬਿਨਾਂ ਕੌਣ ਵਜਾ ਸਕਦਾ। ਪਿਆਰੀ ਬੱਚੀ, ਡਰ ਦੀ ਥਾਂ ਹੁਣ ਫੁੱਲੀ ਨਾ ਸਮਾ, ਇਹ ਤਾਂ ਮੇਰੇ ਪ੍ਰੀਤਮ ਜੀ ਆ ਗਏ। ਮਾਈ ਵੀ ਵਿਸਮਾਦ ਵਿੱਚ ਆਨੰਦਿਤ ਹੋ ਗਈ। ਰਾਣੀ ਨੇ ਸੁਣਿਆ, ਅੰਦਰ ਚਾਨਣ ਚਾਨਣ ਹੋ ਗਿਆ, ਪ੍ਰੀਤਮ ਜੀ ਆ ਗਏ। ਬਸ ਇਹ ਨਿੱਕਾ ਜਿਹਾ ਸ਼ਬਦ ਸੀ, ਪਰ ਜਾਦੂ ਕਰ ਗਿਆ। ਰਾਣੀ ਮਗਨ ਹੋ ਗਈ। ਸੁੰਦਰ ਤੇ ਭੋਲੇ ਚਿਹਰੇ ਵਾਲੇ ਟਿੱਕਾ ਜੀ ਤੇ ਕੰਵਰ ਜੀ ਚਾਓ ਨਾਲ ਭਰ ਗਏ। ਗੋਲੀਆਂ ਵੀ ਬਾਹਰੋਂ ਆ ਰਹੀਆਂ ਸਨ, ਪਰ ਅੰਦਰ ਪਚਾਕ ਹੋ ਖੜੀਆਂ ਹੋ ਗਈਆਂ। ਵਾਤਾਵਰਨ ਬੜਾ ਸ਼ਾਂਤ, ਚੁੱਪ ਛਾਈ ਸੀ। ਰਾਣੀ ਦੇ ਦਿਲ ਤੇ ਖੁਸ਼ੀ ਸੀ ਔਰ ਵੈਰਾਗ ਭਰਿਆ ਚਾਓ ਸੀ, ਪਰ ਦੈਵੀ ਭੈ ਵਾਲਾ ਆਨੰਦ ਸੀ, ਪਰ ਠੰਡਾ ਤੇ ਸੀਤਲ। ਨਿਮਰਤਾ ਸੀ, ਪਰ ਸਿਦਕ ਵਾਲੀ। ਔਗਣਾਂ ਦੀ ਯਾਦ ਸੀ, ਪਰ ਪਵਿੱਤਰ ਆਸ਼ਾ ਨਾਲ ਭਰੀ ਹੋਈ। ਸਾਰੇ ਭਾਵ ਮਗਨ ਚਾਓ ਇਸੇ ਤਰ੍ਹਾਂ ਦਾ ਦ੍ਰਿਸ਼ ਬਣਾ ਰਹੇ ਸਨ। ਕੁਛ ਚਿਰ ਇਉਂ ਰਹਿ ਕੇ ਰਾਣੀ ਬੋਲੀ, ਅੰਮੀਏ, ਮੇਰਾ ਹੁਣ ਆਪਣਾ ਆਪਾ ਵੱਸ ਨਹੀਂ ਹੈ, ਸਤਿਗੁਰ ਸਾਡਾ, ਅਸੀਂ ਸਤਿਗੁਰ ਦੇ, ਮੇਰੀ ਕੁਲਾ ਰੀਤ ਤੇ ਲੋਕ ਲਾਜ ਦੇ ਪੈ ਚਲੇ ਗਏ। ਜੋ ਵਾਹਿਗੁਰੂ ਦੇ ਦਰੋਂ ਆਪ ਤਾਰਨ ਇੱਥੇ ਆਉਂਦਾ ਹੈ, ਜੋ ਪਾਪੀਆਂ ਨੂੰ ਸੱਦਦਾ ਨਹੀਂ, ਪਾਪੀਆਂ ਨੂੰ ਕਲਿਆਣ ਦੇਣ ਲਈ ਆਪ ਪਹੁੰਚਦਾ ਹੈ, ਉਸ ਅੱਗੇ ਕੀ ਰਾਜ ਸੀ ਟੈਂ, ਕੀ ਕੁਲ ਦੀ ਰੀਤ ਤੇ ਕੀ ਦੇਸ਼ ਦੀ ਚਾਲ। ਚਾਹੇ ਲੋਕ ਹੱਸਣ, ਕੁਝ ਕਹਿਣ, ਅਮੀਏ, ਚਾਹੇ ਤੂੰ ਵੀ ਗੁੱਸੇ ਹੋ, ਮੈਂ ਉਹਨਾਂ ਰਾਹਾਂ ਥਾਣੀ ਸਦਕੜੇ ਹੋਣ ਚੱਲੀ ਹਾਂ ਜਿਨ੍ਹਾਂ ਰਾਹਾਂ ਤੋਂ ਵਾਹਿਗੁਰੂ ਦਾ ਦੁਲਾਰਾ ਆ ਰਿਹਾ ਹੈ। ਮੈਂ ਹੁਣ ਪਰਦੇ ਤੇ ਕੁੰਡਾਂ ਨੂੰ ਤਲਾਂਜਲੀ ਦੇ ਕੇ ਉਸ ਧੂੜ ਵਿੱਚ ਲੇਟਣ ਚੱਲੀ ਹਾਂ ਜੋ ਪਿਆਰੇ ਦੇ ਚਰਨਾਂ ਨਾਲ ਉੱਡ ਰਹੀ ਹੈ। ਕਿਤਨੀ ਪਵਿੱਤਰ ਹੋਏਗੀ ਆ ਅਮੀਏ, ਮੈਨੂੰ ਸਤਿਗੁਰੂ ਦੇ ਚਰਨਾਂ ਦੀ ਧੂੜ ਬਣਾ ਦੇ, ਜਾਂ ਮੈਨੂੰ ਦਰਗਾਹ ਦੇ ਬਸੀੜ ਦੇ ਚਰਨ ਕਮਲਾਂ ਦੀ ਰੱਜ ਲੈ ਦੇ। ਮੇਰੇ ਤੇ ਮਿਹਰ ਕਰ, ਮੈਨੂੰ ਧੂੜ ਕਰ ਦੇ, ਮੈਨੂੰ ਉਹਦੇ ਚਰਨਾਂ ਦੀ ਰੱਜ ਕਰ ਦੇ। ਰਾਣੀ ਕਿਸੇ ਦੀ ਨਹੀਂ ਸੁਣਦੀ, ਸੋਧੀ ਨਹੀਂ ਹੈ, ਕੀ ਕਰੇ। ਇਉਂ ਕਹਿੰਦੀ ਰਾਣੀ ਬੱਚਿਆਂ ਨੂੰ ਨਾਲ ਲੈ ਤੁਰੀ, ਅਤ ਪ੍ਰੇਮ ਨਿਮਰਤਾ ਭਰੀ ਗੰਭੀਰ ਚਿਹਰੇ ਨਾਲ ਦਮਕਦੀ ਬਾਹਰ ਆਈ ਤੇ ਸਿੱਧੀ ਡਿਉੜੀ ਵਿੱਚੋਂ ਬਾਹਰ ਨਿਕਲ ਕੇ ਖਲੋਤੀ। ਮਾਈ ਜੀ ਨੇ ਰਾਣੀ ਦਾ ਖੱਬਾ ਹੱਥ ਫੜਿਆ ਤੇ ਆਸਰਾ ਦਿੱਤਾ ਹੋਇਆ ਸੀ ਤੇ ਨਾਲ ਨਾਲ ਜਾ ਰਹੀ ਸੀ। ਸੱਜੇ ਪਾਸੇ ਟਿੱਕਾ ਜੀ, ਮਾਤਾ ਜੀ ਦੀ ਬਾਂਹ ਦੇ ਕਲਾਵੇ ਵਿੱਚ ਤੇ ਗੋਲੀਆਂ ਦਾ ਸਮੁਦਾਇ ਮਗਰ ਸੀ, ਅਹਿਲਕਾਰ ਬਾਹਰ ਖੜੇ ਸਨ। ਭਰੀ ਹੋਈ ਮਿੱਠੀ ਗੰਭੀਰ ਪਰ ਮਸਾਂ ਨਿਕਲ ਰਹੀ ਆਵਾਜ਼ ਨਾਲ ਰਾਣੀ ਨੇ ਆਖਿਆ, ਵਜ਼ੀਰ, ਸੈਨਾਪਤੀ, ਦੀਵਾਨ, ਹੇ ਮੇਰੇ ਸਾਰੇ ਹਤੈਸ਼ੀਓ, ਮੇਰੇ ਸੱਜਣੋ, ਸੈਨਾ ਸਮੇਤ ਮੇਰੇ ਮਗਰ ਮਗਰ ਆਓ। ਪਾਪਾਂ ਨੂੰ ਵਿਧਵੰਸ ਕਰਨ ਵਾਲਾ ਤੇ ਪਾਪੀਆਂ ਨੂੰ ਤਾਰਨ ਵਾਲਾ ਮਹਾਬਲੀ ਯੋਧਾ ਆ ਰਿਹਾ ਹੈ, ਉਸਨੇ ਬਿਨਾਂ ਕਮਾਨ ਖਿੱਚੇ ਸਾਨੂੰ ਸਾਰਿਆਂ ਨੂੰ ਸਰ ਕਰ ਲਿਆ, ਉਹਦੀ ਸ਼ਰਨ ਤਾਰਨ ਤਰਨ ਹੈ, ਉਹਦੀ ਓਟ ਸਾਡੇ ਸਿਰ ਦਾ ਆਸਰਾ। ਇਹ ਹੁਕਮ ਸੀ ਜੋ ਮਰਦ ਰਾਣੀ ਦਾ ਸੀ, ਜਾਂ ਕੁਝ ਕਰਾਰਾ ਤੇਜ਼ ਸੀ, ਕੁਝ ਨਾ ਸਮਝੇ, ਪਰ ਸਾਰੇ ਸ਼ਤਰੰਜ ਦੇ ਮੋਹਰਿਆਂ ਵਾਂਗ ਜਿੱਧਰ ਚਲਾਏ ਗਏ ਚੁੱਪ ਚਾਪ ਟੁਰ ਪਏ। ਦਲ ਹੁਣ ਨਗਰ ਤੋਂ ਥੋੜੀ ਦੂਰ ਸੀ। ਰਾਣੀ ਅੱਗੇ ਵਧੀ ਔਰ ਆਪਣੇ ਪਾਪਾਂ ਦੇ ਵੈਰੀ ਦੇ ਰਸਤੇ ਪਰ ਸਾਹਮਣੇ ਆ ਗਈ। ਅੱਖਾਂ ਚੁੱਕਦੀ ਹੈ ਪਰ ਦਿਲ ਉਛਲਦਾ ਹੈ, ਕਲੇਜਾ ਧੜਕਦਾ ਹੈ, ਦਿਲ ਤੇ ਸ਼ਰਧਾ ਉਮਗ ਉਮਗ ਕੇ ਸਿਰ ਨੂੰ ਚੜ੍ਹਦੀ ਹੈ। ਅੱਖਾਂ ਅੱਗੋਂ ਚਾਨਣੇ ਤੇ ਕਈ ਛੱਲੇ ਸੂਰਜ ਦੇ ਵਾਂਗ ਲੰਘਦੇ, ਮਾਨੋ ਦੇਖਣ ਸ਼ਕਤੀ ਅੱਗੇ ਹਨੇਰਾ ਹਨੇਰਾ ਜਿਹਾ ਆ ਰਿਹਾ। ਚਾਨਣ ਛੱਲੇ ਬਣ ਬਣ ਕੇ ਘੁੰਮਦਾ, ਤੱਕਦੀ ਹੈ, ਫਿਰ ਥੋੜੀ ਜਿਹੀ ਜਰਕਦੀ ਹੈ, ਸਿਰ ਨੀਵਾਂ ਕਰ ਲੈਂਦੀ ਕਿ ਮੈਂ ਅਭਾਗਣ ਪਵਿੱਤਰਤਾ ਪੁੰਜ ਦਾ ਦਰਸ਼ਨ ਕਰਨ ਲੱਗੀ ਹਾਂ, ਕੀ ਇਹ ਸੱਚ ਹੈ। ਪਰ ਫਿਰ ਖਿੱਚ ਕੇ ਸਿਰ ਉੱਚਾ ਕਰਦੀ ਹੈ, ਅੱਖਾਂ ਖੋਲ੍ਹ ਕੇ ਤੱਕਦੀ ਹੈ। ਇਸ ਤਰ੍ਹਾਂ ਕਰਦਿਆਂ ਪਾਪਾਂ ਦੇ ਵੈਰੀਆਂ ਦਾ ਸਰਦਾਰ ਅੱਤ ਨੇੜੇ ਆ ਗਿਆ। ਉਸਦੇ ਸਬਜ਼ੇ ਘੋੜੇ ਦੀ ਟਾਪ ਸਿੱਖ ਦੇ ਦਿਲਾਂ ਦੀ ਤਾਪ ਨੇ ਮੱਧਮ ਕਰ ਦਿੱਤੀ। ਉਹ ਬਾਂਕਾ ਚੌਂਕੜੀਆਂ ਭਰ ਕੇ ਤੁਰਨ ਵਾਲਾ ਘੋੜਾ ਸਹਿਜ ਸਹਿਜ ਹੋ ਗਿਆ। ਰਾਣੀ ਹੁਣ ਬੇਵਸੀ ਖਿੱਚ ਦੀ ਮਾਰੀ ਖਿੱਚੀ ਜਾ ਰਹੀ, ਉਹ ਘੋੜੇ ਦੇ ਪਾਸ ਅਪੜੀ, ਹੰਸ ਵਰਗੀ ਸਡੋਲ ਗਿੱਚੀ, ਜਿਸ ਅੱਗੇ ਦੇਸ਼ ਨਿਉਂਦਾ ਸੀ ਅੱਜ ਆਪ ਮਹਾਰੇ ਨਿਉਂਗੇ। ਉਹ ਅਮੋਲ ਸਿਰ ਜਿਸ ਵਿੱਚ ਵਸ ਦੀ ਅਕਲ ਦੀ ਮਥਾਜੀ ਨੀਤੀ ਵੇਤਾ ਕਰਿਆ ਕਰਦੇ ਸਨ, ਵੇਖੋ ਕਿਸ ਤਰ੍ਹਾਂ ਹਿਠਾਸ ਜਾ ਰਹੀ ਹੈ। ਇਹ ਅਕਲਾਂ ਵਾਲਾ ਸਿਰ, ਮਾਣ ਵਾਲਾ ਤੇ ਤਾਜ ਵਾਲਾ ਸਿਰ ਜਗਤ ਸਿੰਘ ਦੇ ਸੇਤੂ ਚਰਨਾਂ ਪਰ ਜਾ ਟਿਕਿਆ। ਰਕਾਬਾਂ ਵਿੱਚ ਪਿਆਰੇ ਚਰਨ ਕਮਲ ਹਨ ਪਰ ਚਰਨ ਕਮਲਾਂ ਤੇ ਪ੍ਰੇਮ ਭਰਿਆ ਸਿਰ ਪਿਆ ਹੋਇਆ। ਹਾਂ ਜੀ, ਇਹ ਹਾਲ ਹੋਈ। ਦੂਸਰੇ ਪਾਸੇ ਹੋਣ ਹਾਰ ਟਿੱਕਾ ਚ ਉਸੇ ਤਰ੍ਹਾਂ ਚਰਨ ਕਮਲ ਤੇ ਸੀਸ ਟਕਾ ਰਹੇ ਹਨ। ਸੁਭਰਾਮ ਕੌਰ ਸਿਰ ਨਵਾਈ ਭਗਤੀ ਦੀ ਮੂਰਤੀ ਬਣੀ ਖਲੋਤੀ ਹੈ, ਨੇਤਰ ਬੰਦ ਹਨ ਪਰ ਬੰਦਾਂ ਵਿੱਚੋਂ ਹੰਝੂ ਤਰਪ ਤਰਪ ਕਰ ਰਹੇ ਹਨ। ਇਹਨਾਂ ਦੇ ਪਾਸ ਕੰਵਰ ਜੀ ਸਿਰ ਨਵਾਈ ਆਸਾ ਵਿੱਚ ਖੜੇ ਹਨ। ਇਸ ਰੰਗ ਵਿੱਚ ਸਤਿਗੁਰੂ ਜੀ ਆਪ ਐਸੇ ਪਸੀਜੇ ਕਿ ਨੈਣਾਂ ਵਿੱਚ ਦਇਆ ਤੇ ਪ੍ਰੇਮ ਦੇ ਮੋਤੀ ਭਰ ਆਏ। ਔਰ ਉਹ ਚਰਨਾ ਕਮਲਾਂ ਪਰ ਟਿਕੇ ਸੀਸ ਤੇ ਸਰਧਾ ਭਰੇ ਮੁਖੜੇ ਤੋਂ ਬੇਨਤੀ ਨਿਕਲਦੀ ਹੈ, ਮੈਂ ਸੇਵਕਨੀ ਹਾਂ ਪਾਤਸ਼ਾਹ ਤੇਰੇ ਦਰ ਦੀ ਕੂਕਰ ਹਾਂ, ਮੇਰੇ ਤੇ ਕਿਰਪਾ ਕਰੋ। ਕਰਨਾ ਮੇਰੀ ਦਾਤਾ, ਮੈਂ ਤੇਰੀ ਕਰਨਾ ਦੀ ਪਾਤਰ ਹਾਂ। ਸਤਿਗੁਰੂ ਜੀ ਹੁਣ ਘੋੜੇ ਤੋਂ ਉਤਰੇ, ਰਾਣੀ ਟਿੱਕਾ ਕੰਵਰ, ਫਿਰ ਸਾਰੇ ਅਹਿਲਕਾਰ ਨਮਸਕਾਰ ਵਿੱਚ ਪੈ ਗਏ, ਸਾਰੇ ਚਰਨਾਂ 'ਤੇ ਟੈਪ ਹੈ। ਸ੍ਰੀ ਗੁਰੂ ਜੀ ਨੇ ਤਰਿਆਂ ਦੇ ਸੀਸ ਚੁੱਕ ਕੇ ਪਿਆਰ ਦਿੱਤਾ, ਫਿਰ ਸਹਿਜੇ ਸਹਿਜੇ ਟੁਰ ਪਏ। ਸੂਰਜ ਹੁਣ ਪੱਛੋਂ ਵੱਲ ਮੂੰਹ ਲੁਕਾਈ ਕਰ ਰਿਹਾ ਸੀ। ਇੱਕ ਸੁੰਦਰ ਅਸਥਾਨ ਪਰ ਮਹਾਰਾਜ ਜੀ ਦੀ ਸੈਨਾ ਦਾ ਡੇਰਾ ਕਰਵਾਇਆ ਗਿਆ, ਸਭ ਦਾ ਯਥਾ ਯੋਗ ਲੋੜ ਦਾ ਸਮਾਨ ਪਹੁੰਚਾਇਆ ਗਿਆ। ਕੁਛ ਚਿਰ ਬਾਅਦ ਦੀਵਾਨ ਸੱਜ ਗਿਆ ਅਤੇ ਸੋਦਰ ਦੀ ਚੌਂਕੀ ਲੱਗ ਗਈ। ਸ੍ਰੀ ਜਗਤ ਸਵਾਮੀ ਜੀ ਆਪ ਤਿਆਰ ਹੋ ਕੇ ਆ ਬਰਾਜੇ, ਰਾਣੀ ਅਤੇ ਸਾਰਾ ਸਮਾਜ ਵੀ ਦੀਵਾਨ ਵਿੱਚ ਆ ਗਿਆ। ਕੀਰਤਨ ਔਰ ਸ਼ਬਦ ਦਾ ਉਚਾਰ ਇਸ ਭਿੰਨੇ ਰੰਗ ਵਿੱਚ ਬਹੁਤ ਸੁਰੀਲਾ ਹੋ ਕੇ ਫੈਲ ਰਿਹਾ ਹੈ। ਇੰਜ ਲੱਗਦਾ ਮਾਨੋ ਪੰਛੀ ਉੱਡਦੇ ਵੀ ਸੁਣਨ ਲਈ ਖੜੋਤੇ ਹਾਂ। ਫਿਰ ਕੁਛ ਘੜੀਆਂ ਬਾਅਦ ਭੋਗ ਪਿਆ, ਆਰਤੀ ਦਾ ਉਚਾਰ ਹੋਇਆ। ਤਦ ਤੱਕ ਰਾਣੀ ਨੇ, ਪਕਵਾਈਆਂ ਨੇ ਰਲ ਮਿਲ ਕੇ ਅੱਤ ਸਵਾਦੀਕ ਪਕਵਾਨ ਤਿਆਰ ਕਰ ਲਿਆ। ਸੋ ਸ੍ਰੀ ਗੁਰੂ ਜੀ ਨੇ ਸੰਗਤ ਸਮੇਤ ਛਕਿਆ। ਹੁਣ ਰਾਣੀ ਨੇ ਬੇਨਤੀ ਕੀਤੀ, ਹੇ ਕਰਨਾਨ, ਹੇ ਸੰਸਾਰ ਦੀ ਰੱਖਿਆ ਕਰਨ ਵਾਲੇ ਜੀਓ, ਮਿਹਰ ਕਰੋ, ਇਹਨਾਂ ਮੇਰੇ ਸੁੰਨੇ ਹੱਥਾਂ ਨੂੰ ਪਵਿੱਤਰ ਕਰੋ। ਇਹਨਾਂ ਹੱਥਾਂ ਨੇ ਸੋਨਾ ਤੇ ਤਾਰਿਆ, ਚਾਬਕ ਤੇ ਤਾਰੇ, ਹੁਕਮ ਦਾ ਦੰਡ ਵੀ ਤਾਰਿਆ, ਪਰ ਸੇਵਾ ਬਿਨਾਂ ਸੁੰਨੇ ਹਨ। ਇਹਨਾਂ ਅਫਲਾਂ ਨੂੰ ਸੇਵਾ ਦੇ ਫਲ ਨਾਲ ਸਵਾਰ ਦਿਓ, ਬਖਸ਼ਿਸ਼ ਕਰੋ, ਆਗਿਆ ਬਖਸ਼ੋ, ਜੋ ਸਵੇਰੇ ਆਪ ਦਾ ਦਰਸ਼ਨ ਕਿਲੇ ਦੀ ਕੁਟੀ ਵਿੱਚ ਹੋਵੇ ਤੇ ਇਹ ਨਿਰਗੁਣ ਆਏ ਹੱਥ ਪ੍ਰਸ਼ਾਦ ਤਿਆਰ ਕਰ। ਸ੍ਰੀ ਗੁਰੂ ਜੀ ਨੇ ਇਹ ਬਚਨ ਮੰਨ ਲਿਆ। ਰਾਤ ਹੁਣ ਸਤਿਗੁਰੂ ਜੀ ਆਪਣੇ ਡੇਰੇ ਵਿੱਚ ਹਰੀ ਰੰਗ ਵਿੱਚ ਮਗਨ ਹੋ ਗਏ ਔਰ ਨਿਕਟਵਰਤੀ ਸਿੰਘ ਸਿੱਖ ਤੇ ਪਿਆਰੇ ਸੇਵਾ ਕਰਕੇ ਆਪਣੇ ਅਸਥਾਨਾਂ ਪਰ ਸੁਖਾਸਣ ਹੋ ਗਏ। ਪਰ ਰਾਏ ਕੋਟ ਕਿਲੇ ਵਿੱਚ ਰਾਣੀ ਤੇ ਮਾਈ ਨਿੱਕੇ ਲਾਲ ਜੀ ਆਪਣੇ ਰਾਜਸੀ ਦੀਵਾਨ ਖਾਨੇ ਨੂੰ ਸਤਿਗੁਰੂ ਜੀ ਦੇ ਦਰਬਾਰ ਲਈ ਤਿਆਰ ਕਰ ਰਹੇ ਸਨ। ਬਾਕੀ ਅਹਿਲਕਾਰ ਕੱਲ੍ਹ ਦੇ ਦਰਬਾਰ ਲਈ ਕਿਲੇ ਵਿੱਚ ਹੋਰ ਤਿਆਰੀਆਂ ਵਿੱਚ ਰੁੱਝ ਰਹੇ ਸਨ। ਦਰਬਾਰ ਦੇ ਕਮਰੇ ਨੂੰ ਰਾਣੀ ਨੇ ਆਪ ਸਾਫ਼ ਕੀਤਾ ਅਤੇ ਸਵਾਰਿਆ। ਵਿਚਕਾਰ ਸ੍ਰੀ ਗੁਰੂ ਜੀ ਦੇ ਬਰਾਜਣ ਲਈ ਚੰਦਨ ਦੀ ਚੌਂਕੀ ਉੱਤੇ ਰੇਸ਼ਮੀ ਗਲੀਚਾ ਵਿਛਾਇਆ ਗਿਆ ਹੈ। ਬਾਕੀ ਸਾਰਾ ਕਮਰਾ ਸੁੰਦਰ ਵਿਛਾਈਆਂ ਦੇ ਨਾਲ ਫਵਾ ਦਿੱਤਾ ਹੈ। ਇੱਧਰ ਮਾਈ ਸੁਭਰਾਮ ਕੌਰ ਨੇ ਸਤਿਗੁਰੂ ਜੀ ਦੇ ਡੇਰੇ ਜਾ ਕੇ ਬਿਨੈ ਕੀਤੀ ਹੈ, ਹੇ ਪੁਰਸ਼ੋਤਮ ਜੀਓ, ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਦੀਵਾਨ ਕਿਲੇ ਦੇ ਦੀਵਾਨ ਖਾਨੇ ਵਿੱਚ ਲੱਗੇ, ਜੋ ਆਪ ਦੇ ਦਰਬਾਰ ਲਈ ਰਾਣੀ ਨੇ ਸਜਾ ਰੱਖਿਆ। ਫਿਰ ਮਾਈ ਨੇ ਟਿੱਕਾ ਜੀ, ਰਾਣੀ ਤੇ ਹੋਰ ਸਾਰੇ ਦਾਸਾਂ ਦੀ ਸੇਵਾ ਦਾ ਹਾਲ ਦੱਸਿਆ। ਇਹ ਪ੍ਰੇਮ ਤੇ ਸ਼ਰਧਾ ਵੇਖ ਕੇ ਸਤਿਗੁਰੂ ਜੀ ਨੇ ਰਾਗੀ ਸਿੰਘਾਂ ਨੂੰ ਆਗਿਆ ਕੀਤੀ, ਜੋ ਕਿਲੇ ਵਿੱਚ ਦੀਵਾਨ ਆਰੰਭ ਕਰਨ ਔਰ ਬਾਕੀ ਸਾਰੇ ਡੇਰੇ ਵਿੱਚ ਹੁਕਮ ਭੇਜ ਦਿੱਤਾ ਹੈ ਕਿ ਅੰਮ੍ਰਿਤ ਵੇਲੇ ਕੋਟ ਵਿੱਚ ਆਸਾ ਦੀ ਵਾਰ ਲੱਗੇਗੀ। ਇਸੇ ਹੁਕਮ ਅਨੁਸਾਰ ਅੰਮ੍ਰਿਤ ਵੇਲੇ ਦਾ ਦੀਵਾਨ ਸੱਜਿਆ। ਕੋਈ ਲਗਭਗ ਪੈਰ ਤੋਂ ਉੱਤੇ ਵਾਹਿਗੁਰੂ ਦਾ ਜਸ ਹੋਇਆ। ਸਭ ਸਰੋਤੇ ਮਾਨੋ ਅੰਮ੍ਰਿਤ ਦੇ ਕੁੰਡ ਵਿੱਚ ਇਸ਼ਨਾਨ ਕਰ ਰਿਹਾ। ਜਦ ਭੋਗ ਪਿਆ, ਮਾਈ ਸੁਭਰਾਮ ਕੌਰ ਨੇ ਇੱਕ ਪੁਸ਼ਾਕਾ ਧੋਤਰ ਦਾ ਪੇਸ਼ ਕੀਤਾ। ਸਤਿਗੁਰੂ ਜੀ ਨੇ ਆਪਣੇ ਲਿਬਾਸ ਉੱਪਰ ਦੀ ਮਾਈ ਦਾ ਦਿੱਤਾ ਚੋਲਾ ਪਹਿਨ ਲਿਆ। ਹੁਣ ਦਿਨ ਹੋ ਆਇਆ, ਸਤਿਗੁਰੂ ਜੀ ਉੱਠੇ, ਪਹਿਲਾਂ ਕਿਲ੍ਹਾ ਦੇਖਿਆ, ਟਿੱਕਾ ਜੀ ਨਾਲ ਕੁਝ ਪਿਆਰ ਕੁਝ ਸਿੱਖਿਆ ਦੇ ਬਚਨ ਕੀਤੇ, ਫਿਰ ਸਾਰੇ ਅਹਿਲਕਾਰਾਂ ਤੇ ਮਿਲਣ ਆਇਆਂ ਨਾਲ ਬਚਨ ਕੀਤੇ। ਇਸ ਤਰ੍ਹਾਂ ਦਿਨ ਸਵਾ ਪੈਰ ਆ ਗਿਆ। ਰਾਣੀ ਦਾ ਪਤਾ ਨਹੀਂ ਸੀ ਕਿੱਥੇ ਹੈ। ਸਤਿਗੁਰੂ ਜੀ ਨੇ ਪੁੱਛਿਆ ਹੀ ਸੀ ਕਿ ਇੰਨੇ ਨੂੰ ਅੱਖਾਂ ਲਾਲ ਹੋਈਆਂ। ਲੰਗਰ ਵਿੱਚੋਂ ਰਾਣੀ ਬਾਹਰ ਆਈ ਤੇ ਹਾਜ਼ਰ ਹੋ ਕੇ ਪ੍ਰਸ਼ਾਦ ਦੀ ਆਗਿਆ ਮੰਗੀ। ਸਤਿਗੁਰੂ ਜੀ ਨੇ ਉਸ ਦਾ ਭਾਉ ਤੇ ਨਿਮਰਤਾ ਤੱਕ ਕੇ ਬਚਨ ਕੀਤਾ, ਨਿਵੇਂ ਸੋ ਗੌਰਾ ਹੋਏ। ਬੀਬਾ ਜੀ, ਉਹ ਨਿਮਕੇ ਰਹਿਣਾ ਉਹੀ ਉੱਚਾ ਹੁੰਦਾ। ਫਿਰ ਉੱਠ ਕੇ ਪ੍ਰਸ਼ਾਦ ਵਾਲੇ ਦਲਾਨ ਵਿੱਚ ਗਏ। ਜਿਸ ਪ੍ਰੀਤ ਨਾਲ ਪ੍ਰਸ਼ਾਦ ਤਿਆਰ ਹੋਇਆ ਸੀ, ਉਸੇ ਰਸ ਨਾਲ ਸਤਿਗੁਰੂ ਜੀ ਤੇ ਸਾਰੀ ਸੰਗਤ ਨੇ ਛਕਿਆ। ਸਤਿਗੁਰੂ ਜੀ ਹੁਣ ਟੁਰਨ ਦੀ ਤਿਆਰੀ ਵਿੱਚ ਸਨ। ਰਾਣੀ ਦਾ ਚਿੱਤ ਸੀ ਕਿ ਸਤਿਗੁਰੂ ਜੀ ਕੁਛ ਦਿਨ ਇੱਥੇ ਠਹਿਰ, ਉਸ ਦੀ ਪ੍ਰਜਾ ਨੂੰ ਵਾਹਿਗੁਰੂ ਦੀ ਸ਼ਰਨੀ ਲਾਉਣ ਪਰ ਉਸਨੂੰ ਪਤਾ ਸੀ ਕਿ ਆਪ ਨੇ ਅਨੇਕਾਂ ਨੂੰ ਉਤਾਰਨਾ ਹੈ ਅਤੇ ਅਨੰਦਪੁਰ ਸਾਹਿਬ ਛੇਤੀ ਅੱਪੜਨਾ ਹੈ। ਇਸ ਕਰਕੇ ਆਗਿਆ ਮੰਨੀ ਔਰ ਇੱਕ ਥੈਲੀ ਮੋਹਰਾਂ ਦੀ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਰੱਖ ਕੇ ਪੁੱਤਰਾਂ ਨੂੰ ਪਦ ਪਦਮ 'ਤੇ ਲਿਟਾ ਦਿੱਤਾ ਅਤੇ ਬਿਨੈ ਕੀਤੀ, ਹੇ ਅਭੈ ਪਦ ਦਾਤਾ ਜੀ, ਦਾਸ ਜਾਣ ਕੇ ਨਿਵਾਜ ਲਿਓ। ਤਦ ਸਤਿਗੁਰੂ ਜੀ ਨੇ ਆਗਿਆ ਕੀਤੀ, ਹੇ ਰਾਣੀ, ਤੇਰਾ ਪੁੱਤਰ ਰਾਜ ਰਿਖੀ ਹੈ। ਰਾਜ ਔਰ ਸਿੱਖੀ ਦੋਵੇਂ ਗੱਲਾਂ ਨਾਲ ਨਾਲ ਇਹ ਨਿਭਾਏਗਾ, ਪੂਰਨ ਹੋਸੀ। ਤੂੰ ਮਾਤਾ ਹੈ, ਇਸ ਦੀ ਪਾਲਕ ਰੱਖਿਅਕ ਅਤੇ ਸਿੱਖਿਅਕ ਹੈ, ਤੂੰ ਵੀ ਧਨ ਹੈ। ਇਸ ਤਰ੍ਹਾਂ ਮੇਰੇ ਪਾਤਸ਼ਾਹ ਜੀ ਬਖਸ਼ਾਂ ਅਤੇ ਰਹਿਮਤਾਂ ਦੀ ਇਹਨਾਂ ਦੀ ਝੋਲੀ ਭਰ ਕੇ ਹੁਣ ਤੁਰਨ ਲੱਗੇ ਹਨ। ਰਾਣੀ ਨੇ ਆਗਿਆ ਸਿਰ ਧਰ ਮੰਨੀ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਇੱਕ ਤਲਵਾਰ ਅਤੇ ਢਾਲ ਬਖਸ਼ੀ ਔਰ ਇੱਕ ਪੋਥੀ ਦਿੱਤੀ, ਜੋ ਰਾਣੀ ਨੇ ਦੋਵਾਂ ਹੱਥਾਂ ਜੋੜ ਕੇ ਸਿਰ ਪਰ ਚਾਹ ਕੇ ਸਵੀਕਾਰ ਕੀਤੀ। ਪਲੋ ਪਲੀ ਵਿੱਚ ਸਤਿਗੁਰੂ ਜੀ ਵਿਦਾ ਹੋ ਪਏ। ਰਾਣੀ ਸ੍ਰੀ ਜੀ ਨੂੰ ਵਿਦਾ ਕਰਨ ਕਿਲ੍ਹੇ ਤੋਂ ਬਾਹਰ ਤੱਕ ਆਈ ਔਰ ਤੱਕਦੀ ਰਹੀ ਜਦ ਤੱਕ ਸ੍ਰੀ ਜੀਓ ਦੇ ਦਰਸ਼ਨ ਹੁੰਦੇ ਰਹੇ। ਇਹ ਆਪਣੀ ਡਿਉੜੀ ਦੇ ਦਰ 'ਤੇ ਖੜ੍ਹੀ ਰਹੀ ਇਸ ਉਡੀਕ ਵਿੱਚ ਕਿ ਕਦੀ ਫਿਰ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਚਰਨ ਪਾਉਣ, ਮੈਂ ਵਡਭਾਗੀ ਹੋਵਾਂ ਅਤੇ ਦਰਸ਼ਨ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।